ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ ਤੀਜਾ। ਏ ਮਨ ਮੇਰਿਆ ਆਵਾਗੌਣ ਸੰਸਾਰ ਹੈ, ਅੰਤ ਸੱਚ ਨਿਬੇੜਾ ਰਾਮ, ਆਪੇ ਸੱਚਾ ਬਖਸ ਲਏ ਫਿਰ ਹੋਏ ਨਾ ਫੇਰਾ ਰਾਮ। ਏ ਮਨ ਮੇਰਿਆ ਆਵਾਗੌਣ ਸੰਸਾਰ ਹੈ, ਅੰਤ ਸੱਚ ਨਿਬੇੜਾ ਰਾਮ, ਆਪੇ ਸੱਚਾ ਬਖਸ ਲਏ ਫਿਰ ਹੋਏ ਨਾ ਫੇਰਾ ਰਾਮ, ਫਿਰ ਹੋਏ ਨਾ ਫੇਰਾ, ਅੰਤ ਸੱਚ ਨਿਬੇੜਾ ਗੁਰਮੁਖ ਮਿਲਾ ਵਡਿਆਈ, ਸੱਚਾ ਰੰਗ ਰਾਤੇ ਸਹਜੇ ਮਾਤੇ ਸਹਿਜ ਰਹੇ ਸਮਾਏ, ਸੱਚਾ ਮਨ ਪਾਇਆ ਸੱਚ ਵਸਾਇਆ, ਸ਼ਬਦ ਰਤੇ ਅੰਤ ਨਿਬੇਰਾ, ਨਾਨਕ ਨਾਮ ਰਤੇ ਸੇ ਸੱਚ ਸਮਾਨ, ਬਹੁਰ ਨਾ ਭਵ ਜਲ ਫੇਰਾ, ਸੱਚਾ ਮਨ ਪਾਇਆ ਸੱਚ ਵਸਾਇਆ, ਸ਼ਬਦ ਰਤੇ ਅੰਤ ਨਿਬੇਰਾ, ਨਾਨਕ ਨਾਮ ਰਤੇ ਸੇ ਸੱਚ ਸਮਾਨ, ਬਹੁਰ ਨਾ ਭਵ ਜਲ ਫੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੁਕੁਚਰੇ ਸ਼ਾਸਤਰ ਖੱਟ ਪਿੰਗ ਕਿਰਨ ਚੜ ਜਾਏ, ਅੰਧਲਖੈ ਬਧਰੋ ਸੁਣੈ ਜੋ ਕਾਲ ਕਿਰਪਾ ਕਰਾਏ, ਅੰਧਲਖੈ ਬਧਰੋ ਸੁਣੈ ਜੋ ਕਾਲ ਕਿਰਪਾ ਕਰਾਏ। ਪਰਮ ਸਨਮਾਨ ਆਵਰ ਸਾਹਿਬ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬ ਸਹਾਬਾ ਜੋਤ ਰੂਪ ਹਰ ਆਪ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਮਹਾਨ ਨਜ਼ਰੇ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਬਖਸ਼ਿਸ਼ਮਈ ਰੱਖੇ ਹੱਥ ਦਾ ਸਦਕਾ ਜੀਵਨ ਵਿੱਚ ਫਿਰ ਤੋਂ ਇੱਕ ਦਫਾ ਬੰਦੀ ਛੋੜ ਦਿਵਸ ਨੂੰ ਮਨਾਉਣ ਦਾ ਸੁਭਾਗ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪ੍ਰਾਪਤ ਹੋਇਆ ਹੈ। ਬਹੁਤ ਸਾਰੇ ਐਸੇ ਸੱਜਣ ਹੋਵਣਗੇ ਜੋ ਪਿਛਲੇ ਸਾਲ ਇਹਨਾਂ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਾਜ਼ਰੀ ਭਰ ਰਹੇ ਸਨ, ਹਿੱਸਾ ਲੈ ਰਹੇ ਸਨ, ਪਰ ਇਸ ਸਾਲ ਸਿਹਤ ਨੇ ਸਾਥ ਨਹੀਂ ਦਿੱਤਾ, ਹਾਲਾਤ ਨੇ ਸਾਥ ਨਹੀਂ ਦਿੱਤਾ, ਜਾਂ ਇਸ ਤਰ੍ਹਾਂ ਕਹਿ ਲਓ ਜ਼ਿੰਦਗੀ ਨੇ ਸਾਥ ਨਹੀਂ ਦਿੱਤਾ। ਅਤੇ ਸਾਡੀ ਤਰ੍ਹਾਂ ਤਨ ਦੁਆਰਾ ਵੀ ਉਹ ਹਾਜ਼ਰੀਆਂ ਭਰਨ ਵਿੱਚ ਅਸਮਰੱਥ ਰਹਿ ਗਏ। ਅਸੀਂ ਸਾਰੇ ਖੁਸ਼ਕਿਸਮਤ ਵਡਭਾਗੀ ਜਨ ਹਾਂ ਜਿਨ੍ਹਾਂ ਨੂੰ ਇੱਕ ਦਫ਼ਾ ਫਿਰ ਇਹਨਾਂ ਮਹਾਨ ਬਰਕਤਮਈ ਆਨੰਦਮਈ ਸਮਾਗਮਾਂ 'ਚ ਸਾਹਿਬ ਜੀਆਂ ਨੇ ਸ਼ਮੂਲੀਅਤ ਕਰਨ ਦਾ ਬਲ ਪ੍ਰਦਾਨ ਕੀਤਾ ਹੈ। ਸਰਵੱਤਰ ਆਸਾ ਪੂਰਨ ਕਰਨ ਹਾਰ ਆਸਾ ਕੀ ਵਾਰ ਦੇ ਗਾਇਨ ਆਪਨੇ ਸਰਵਣ ਕੀਤੇ ਨੇ। ਉਸ ਤੋਂ ਬਾਅਦ ਸਦਾਏ ਬਾਰਗਾਹ ਵਡਹੰਸ ਰਾਗ ਵਿੱਚ ਜੋ ਧੰਨ ਧੰਨ ਗੁਰੂਦੇਵ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਅੰਮ੍ਰਿਤ ਲਬਰੇਜ਼ ਬੋਲ ਹਨ, ਜੋ ਅੱਜ ਸਾਹਿਬ ਜੀ ਦੇ ਦਰ ਤੋਂ ਹੁਕਮਨਾਮਾ ਸਾਹਿਬ ਦੇ ਰੂਪ 'ਚ ਪ੍ਰਾਪਤ ਹੋਏ ਨੇ, ਇਹਨਾਂ ਅੰਮ੍ਰਿਤਮਈ ਬੋਲਾਂ ਦੀ ਵਿਚਾਰ ਰਾਹੀਂ ਮਨ ਗੁਰੂ ਦੀਦਾਰ ਹਾਸਲ ਕਰ ਸਕੇ। ਬੰਦੀ ਸੋੜ ਸਾਹਿਬ ਜੀ ਦਾਤੇ ਜੀ ਦੇ ਚਰਨ ਕਮਲਾਂ 'ਚ ਤਮਾਮ ਰੋਗਾਂ ਸੋਗਾਂ ਦੁੱਖਾਂ ਦੇ ਬੰਧਨਾਂ ਤੋਂ ਛੁਟਕਾਰੇ ਦੀ ਪ੍ਰਾਰਥਨਾ ਕਰ ਸਕੀਏ। ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਇੱਕ ਛੋਟੀ ਜਿਹੀ ਧਿਆਨ ਸਾਧਨਾ ਹੈ, ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਧੰਨ ਧੰਨ ਗੁਰੂਦੇਵ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ। ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ,
ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਫੁਰਮਾਨ ਕਰਦੇ ਨੇ, ਇਹ ਮਨ ਮੇਰਿਆ ਆਵਾ ਗਾਉਣ ਸੰਸਾਰ ਹੈ, ਅੰਤ ਸੱਚ ਨਿਬੇੜਾ ਰਾਮ। ਇਸ ਪਾਵਨ ਚੌਪਦੇ ਸ਼ਬਦ ਦਾ ਪਹਿਲਾ ਪਦ ਹੈ ਅਤੇ ਪਹਿਲੇ ਪਦ ਦੀ ਪਹਿਲੀ ਮੁਬਾਰਕ ਪੰਗਤੀ ਹੈ। ਆਪ ਮਨ ਤੋਂ ਮੁਖਾਤਬ ਹੁੰਦੇ ਨੇ ਕਿ ਹੇ ਮੇਰੇ ਮਨ, ਇਸ ਗੱਲ ਨੂੰ ਤੂੰ ਗੌਰ ਨਾਲ ਵਿਚਾਰ ਕੇ ਦੇਖ, ਚੰਗੀ ਤਰ੍ਹਾਂ ਇਸ ਨੂੰ ਸਮਝ ਕੇ ਦੇਖ। ਜਿਸ ਸੰਸਾਰ ਵਿੱਚ ਤੂੰ ਜੀਵਦਾ ਪਿਆ ਹੈ, ਜੋ ਤੇਰਾ ਜੀਵਨ ਮਾਰਗ ਚੱਲ ਰਿਹਾ, ਜੀਵਨ ਦਾ ਢੰਗ ਚੱਲ ਰਿਹਾ, ਜੋ ਤੇਰੀ ਤਰਜ਼ੇ ਜ਼ਿੰਦਗੀ ਚੱਲ ਰਹੀ ਹੈ, ਇਹ ਜਗਤ ਟਿਕਾਓ ਵਿੱਚ ਨਹੀਂ ਹੈ, ਆਉਂਦਾ ਜਾਂਦਾ ਰਹਿੰਦਾ ਹੈ। ਆਵਾ ਤੋਂ ਭਾਵ ਆਉਣਾ ਅਤੇ ਗਾਉਣ ਤੋਂ ਭਾਵ ਚਲੇ ਜਾਣਾ, ਆਉਂਦਾ ਹੈ ਫਿਰ ਚਲਾ ਜਾਂਦਾ ਹੈ। ਅਖੀਰ ਵਿੱਚ ਤੇਰੇ ਜੀਵਨ ਦੇ ਇਸ ਆਵਾਗਾਉਣ ਦੇ ਚੱਕਰ ਦਾ ਜੋ ਮੋਹ ਵਿੱਚ ਗ੍ਰਸਿਆ ਤੈਨੂੰ ਪਿਆ ਹੋਇਆ, ਜਿਸ 'ਚ ਤੂੰ ਫਸਿਆ ਹੋਇਆ, ਇਸ ਦੀ ਸਮਾਪਤੀ ਪਰਮਾਤਮਾ ਦੇ ਨਾਮ ਦੁਆਰਾ ਹੋਵੇਗੀ। ਅੰਤ ਸੱਚ ਨਿਬੇੜਾ ਰਾਮ। ਬੜੇ ਧਿਆਨ ਨਾਲ ਇਹਨਾਂ ਬੋਲਾਂ ਨੂੰ ਸੁਣਨਾ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹਲਾ ਤੀਜਾ ਏ ਮਨ ਮੇਰਿਆ ਆਵਾਗੌਣ ਸੰਸਾਰ ਹੈ।
ਮਹਾਰਾਜ ਕਹਿੰਦੇ ਨੇ ਇਹ ਮੇਰੇ ਮਨ ਵਿਚਾਰ ਕੇ ਦੇਖ, ਇਹ ਜਗਤ ਆਉਂਦਾ ਹੈ ਫਿਰ ਚਲਾ ਜਾਂਦਾ ਹੈ। ਕੇਵਲ ਜਗਤ ਹੀ ਆਉਂਦਾ ਜਾਂਦਾ ਨਹੀਂ ਹੈ, ਜਗਤ ਵਿੱਚ ਸਭ ਕੁਝ ਹੈ, ਆਉਂਦਾ ਜਾਂਦਾ ਹੈ। ਧਨ ਹੈ, ਆਉਂਦਾ ਹੈ ਫਿਰ ਚਲਾ ਜਾਂਦਾ। ਸਿੰਘਾਸਣ ਨੇ, ਸਿੰਘਾਸਣਾਂ 'ਤੇ ਬੈਠਣ ਵਾਲੇ ਰਾਜੇ ਮਹਾਰਾਜੇ ਨੇ, ਆਉਂਦੇ ਨੇ ਫਿਰ ਚਲੇ ਜਾਂਦੇ ਨੇ। ਕੁਛ ਦੇਰ ਤੱਕ ਬੜਾ ਤੋਤੀ ਉਹਨਾਂ ਦਾ ਬੋਲਦਾ, ਬੜਾ ਨਾਮ ਹੁੰਦਾ ਦੁਨੀਆ ਦੇ, ਤਮਾਮ ਨਿਊਜ਼ ਪੇਪਰ ਆਪਣੀ ਪਹਿਲੀ ਖਬਰ ਉਹਨਾਂ ਦੇ ਨਾਮ ਤੋਂ ਪ੍ਰਾਰੰਭ ਕਰਦੇ ਨੇ, ਉਹਨਾਂ ਦੇ ਬਿਆਨ ਤੋਂ ਪ੍ਰਾਰੰਭ ਕਰਦੇ ਨੇ। ਸੰਸਾਰ ਦਾ ਸੁਭਾਅ ਆਉਣਾ ਜਾਣਾ ਹੈ, ਇਸ ਲਈ ਫਿਰ ਕੁਝ ਸਮੇਂ ਬਾਅਦ ਦਿਖਾਈ ਪੈਂਦਾ। ਉਹਨਾਂ ਦਾ ਕੋਈ ਨਾਮ ਵੀ ਨਹੀਂ ਜਾਣਦਾ। ਮਿਟੇ ਹੈ ਜ਼ਮੀਂ ਪਰ ਨਿਸ਼ਾਂ ਕੈਸੇ ਕੈਸੇ, ਜ਼ਮੀਂ ਖਾ ਗਈ ਆਸਮਾਂ ਕੈਸੇ ਕੈਸੇ, ਜਿਨਕੇ ਡੰਕੋਂ ਸੇ ਗੂੰਜਤੇ ਥੇ ਜ਼ਮੀਨੋ ਆਸਮਾਂ, ਚੁੱਪ ਪੜੇ ਹੈ ਕਬਰ ਮੇਂ ਅਬ ਹੂੰ ਨਾ ਹਾਂ ਕੁਛ ਵੀ ਨਹੀਂ। ਇੰਜ ਲੱਗਦਾ ਜਿਵੇਂ ਕਦੀ ਸੰਸਾਰ 'ਤੇ ਪੈਦਾ ਹੋਏ ਹੀ ਨਹੀਂ ਸਨ, ਕਦੀ ਜਨਮ ਲਿਆ ਹੀ ਨਹੀਂ ਸੀ। ਫਿਰ ਇੱਕ ਬੇਨਤੀ ਹੋਰ ਕਰਨਾ ਚਾਹੁੰਦਾ। ਕਈ ਦਫ਼ਾ ਮਨੁੱਖ ਸੋਚਦਾ ਬੜਾ ਜ਼ਿਆਦਾ ਧਨ ਮੇਰੇ ਕੋਲ ਆ ਜਾਏ, ਪਕੜ ਹੈ ਧਨ ਦੀ, ਮੋਹ ਹੈ ਧਨ ਦਾ, ਔਰ ਦਿਨ ਰਾਤ ਇਸ ਯਤਨ ਵਿੱਚ ਲੱਗਿਆ ਰਹਿੰਦਾ ਬਈ ਧਨ ਬੜਾ ਜ਼ਿਆਦਾ ਆ ਜਾਏ, ਬਹੁਤ ਇਕੱਠਾ ਹੀ ਆ ਜਾਵੇ। ਚਲੋ ਕਹਿ ਸਕਦਾ ਮਨੁੱਖ ਜਿਸ ਨੂੰ ਧਨ ਦੇ ਸੁਭਾਅ ਦਾ ਪਤਾ ਨਾ ਹੋਵੇ, ਜਿਸ ਨੂੰ ਪਦਾਰਥ ਦੇ ਸੁਭਾਅ ਦਾ ਪਤਾ ਨਾ ਹੋਵੇ। ਪਦਾਰਥ ਦਾ ਸੁਭਾਅ ਹੈ ਜਿਤਨੀ ਗਤੀ ਨਾਲ ਆਉਂਦਾ ਹੈ ਉਤਨੀ ਗਤੀ ਨਾਲ ਚਲਾ ਜਾਂਦਾ, ਠਹਿਰਦਾ ਨਹੀਂ। ਜੈਸੇ ਪਾਣੀ ਹੈ ਨਾ, ਜਿਤਨੀ ਸਪੀਡ ਨਾਲ ਪਾਈਪ ਵਿੱਚ ਆਵੇਗਾ, ਦਰਿਆ ਵਿੱਚ ਆਵੇਗਾ, ਉਤਨੀ ਸਪੀਡ ਨਾਲ ਅੱਗੇ ਚਲਾ ਜਾਏਗਾ। ਤੁਸੀਂ ਕਿਸੇ ਸੜਕ ਦੇ ਕਿਨਾਰੇ ਖੜ੍ਹੇ ਹੋ ਕੇ ਦੇਖ ਲੈਣਾ, ਜਿਸ ਗਤੀ ਨਾਲ, ਜਿਸ ਰਫ਼ਤਾਰ ਨਾਲ ਲੋਕ ਆਉਂਦੇ ਨੇ, ਪਿੱਛੋਂ ਆ ਰਹੇ ਨੇ, ਉਸੇ ਹੀ ਰਫ਼ਤਾਰ ਨਾਲ ਅੱਗੇ ਵੀ ਜਾ ਰਹੇ ਨੇ। ਬੜੀਆਂ ਕੀਮਤੀ, ਬੇਸ਼ਕੀਮਤੀ, ਵੱਡੇ ਮੁੱਲ ਦੀਆਂ ਗੱਡੀਆਂ, ਮੋਟਰਾਂ, ਕਾਰਾਂ ਜਿਸ ਸਪੀਡ ਨਾਲ ਆ ਰਹੀਆਂ ਨੇ ਉਸ ਸਪੀਡ ਨਾਲ ਹੀ ਅੱਗੇ ਜਾ ਰਹੀਆਂ ਨੇ, ਠਹਿਰਦੀਆਂ ਹੋਈਆਂ ਦਿਖਾਈ ਨਹੀਂ ਪੈਂਦੀਆਂ। ਦਰਿਆਵਾਂ ਵਿੱਚ ਪਾਣੀ ਜਿਸ ਗਤੀ ਨਾਲ ਆ ਰਿਹਾ ਹੈ ਉਸ ਗਤੀ ਨਾਲ ਹੀ ਅੱਗੇ ਜਾ ਰਿਹਾ, ਕੋਈ ਰੁਕਿਆ ਹੋਇਆ ਥੋੜ੍ਹੀ ਦਿਖਾਈ ਪੈਂਦਾ। ਮਹਾਰਾਜ ਕਹਿੰਦੇ ਨੇ ਪੁਰਖਾ ਸੰਸਾਰ ਦਾ ਸੁਭਾਅ ਇਹੀ ਹੈ। ਮਹਾਰਾਜ ਜੀ ਦੇ ਬੋਲ, ਮਾਈ ਮਾਇਆ ਛਲ, ਤ੍ਰਿਣ ਕੀ ਅਗਨ ਮੇਘ ਕੀ ਸਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਇਹ ਤਾਂ ਇਸ ਤਰ੍ਹਾਂ ਹੈ ਜੈਸੇ ਤਿਨਕੇ ਦੀ ਅਗਨ ਹੋਵੇ, ਹੁਣੇ ਜਲੀ, ਹੁਣੇ ਬੁੱਝ ਗਈ, ਖਤਮ ਹੋ ਗਈ। ਬਗੈਰ ਕੁਛ ਬਣਾਇਆ ਹੋਇਆ ਅੱਗ ਖਤਮ ਹੋ ਗਈ। ਮੇਘ ਕੀ ਸਾਇਆ, ਆਸਮਾਨ ਵਿੱਚ ਬੱਦਲ ਬਣਿਆ, ਥੋੜ੍ਹੀ ਸਾਇਆ ਬਣੀ ਹੈ, ਗਰਮੀ ਤੋਂ ਤਪਦਾ ਹੋਇਆ ਮਨੁੱਖ ਸੋਚੇ ਬਈ ਆਪਾਂ ਮੰਜਾ ਸਿਰ 'ਤੇ ਚੁੱਕ ਲਵੀਏ, ਜਿੱਥੇ ਬਦਲੀ ਰੁਕੇਗੀ ਉੱਥੇ ਆਪਾਂ ਆਰਾਮ ਕਰ ਲਵਾਂਗੇ, ਦੌੜਦਾ ਜਾ ਆਰਾਮ ਨਹੀਂ ਮਿਲੇਗਾ। ਹੜਕਾ ਜਲ, ਬੜਾ ਤੁਗਿਆਨੀ 'ਤੇ ਪਾਣੀ ਆਇਆ, ਬੜਾ ਆਬਸਾਰ ਹੋ ਕੇ ਦਰਿਆ ਆਇਆ, ਪਰ ਨੁਕਸਾਨ ਕਰਦਾ ਹੋਇਆ ਅੱਗੇ ਨਿਕਲ ਗਿਆ। ਨਫ਼ਾ ਤਾਂ ਨਹੀਂ ਹੋਇਆ, ਨੁਕਸਾਨ ਬੜਾ ਹੋਇਆ। ਇਹ ਹੁਣੇ ਤੁਸੀਂ ਕਸ਼ਮੀਰ 'ਚ ਦੇਖ ਲਓ ਕਿਤਨਾ ਨੁਕਸਾਨ ਹੋਇਆ, ਕੇਦਾਰਨਾਥ ਵਾਲੇ ਪਾਸੇ ਕਿਤਨਾ ਨੁਕਸਾਨ ਹੋਇਆ ਸੀ, ਦੇਸ਼ ਦੇ ਹੋਰ ਹਿੱਸਿਆਂ ਵਿੱਚ, ਦੁਨੀਆ ਭਰ ਵਿੱਚ ਬੜੇ ਐਸੇ ਲੋਕ ਨੇ ਜਿਨ੍ਹਾਂ ਦੇ ਘਰ ਵਿੱਚ ਪਦਾਰਥ ਆਇਆ ਸੈਲਾਬ ਦੀ ਤਰ੍ਹਾਂ, ਕਰੋੜਾਂ ਇਕੱਠੇ ਹੀ ਆ ਗਏ, ਅਰਬਾਂ ਇਕੱਠੇ ਹੀ ਆ ਗਏ। ਹੋਵੇ ਕੋਈ ਤੁਹਾਡੇ 'ਚ ਅਰਬਪਤੀ ਬੈਠਾ, ਕਰੋੜਪਤੀ ਬੈਠਾ, ਉਸਨੂੰ ਸਮਝ ਹੋਵੇਗੀ ਜਿਵੇਂ ਆਇਆ ਸੀ ਹੜ੍ਹ ਦੇ ਪਾਣੀ ਤਰ੍ਹਾਂ ਉਸ ਤਰ੍ਹਾਂ ਹੀ ਚਲਾ ਗਿਆ। ਇਸ ਦੀ ਪਕੜ ਦੀ ਲੋੜ ਨਹੀਂ ਹੈ, ਵਰਤੋਂ ਵਿਵਹਾਰ ਵਿੱਚ ਆਵੇ ਠੀਕ ਹੈ। ਇਸ ਦੀ ਮਮਤਾ, ਇਸ ਦੀ ਪਕੜ, ਸਾਹਿਬ ਕਹਿੰਦੇ ਇੱਥੇ ਤੂੰ ਗਲਤ ਹੋ ਜਾਂਦਾ। ਬੜੇ ਮਹਾਂ ਬੋਲ ਨੇ ਮੇਰੇ ਪਾਤਸ਼ਾਹ ਜੀ ਦੇ, ਇਹ ਮਨ ਮੇਰਿਆ ਆਵਾ ਗਾਉਣ ਸੰਸਾਰ ਹੈ ਅੰਤ ਸੱਚ ਨਿਬੇੜਾ ਰਾਮ। ਅਸੀਂ ਕੋਈ ਅੱਜ ਦੇ ਵੀ ਨਹੀਂ ਆ ਰਹੇ ਅਤੇ ਜਾ ਰਹੇ, ਬੜੀ ਦੇਰ ਦੇ ਆ ਰਹੇ ਹਾਂ। ਕਬੀਰ ਸਾਹਿਬ ਜੀ ਦੇ ਬੋਲ ਨੇ, ਐਸੇ ਘਰ ਹਮ ਬਹੁਤ ਵਸਾਏ। ਬੜੀ ਦਫ਼ਾ ਅਸਾਂ ਕੋਠੀਆਂ ਬਣਾਈਆਂ, ਮਹਿਲ ਬਣਾਏ, ਕਿਲੇ ਬਣਾਏ, ਕਈ ਵਾਰੀ ਰਾਜੇ ਮਹਾਰਾਜੇ ਵੀ ਹੋਏ ਹੋਵਾਂਗੇ, ਕਈ ਵਾਰੀ ਕੁੱਲੀਆਂ ਵਿੱਚ ਰਹਿਣ ਵਾਲੇ ਵੀ ਰਹੇ ਹੋਵਾਂਗੇ, ਕਈ ਦਫ਼ਾ ਮੰਗਤੇ ਵੀ ਬਣੇ ਹੋਵਾਂਗੇ। ਬੜੀ ਦਫ਼ਾ ਸਾਡਾ ਆਉਣਾ ਹੋਇਆ, ਬੜੀ ਦਫ਼ਾ ਸਾਡਾ ਜਾਣਾ ਹੋਇਆ। ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਬੜੇ ਮਹਾਂ ਬੋਲ ਨੇ ਭਗਤ ਕਬੀਰ ਸਾਹਿਬ ਜੀ ਦੇ। ਸਤਿਗੁਰੂ ਫਰਮਾਨ ਕਰਦੇ ਨੇ, ਫੱਫਾ ਫਿਰਤ ਫਿਰਤ ਤੂੰ ਆਇਆ, ਦੁਰਲੱਭ ਦੇ ਕਲਯੁਗ ਮੈਂ ਪਾਇਆ। ਬੜਾ ਫਿਰਦਾ ਫਿਰਦਾ ਲੰਬੇ ਚੱਕਰਾਂ 'ਚੋਂ ਤੂੰ ਇੱਥੇ ਪਹੁੰਚਿਆ ਹੈ, ਅਤੇ ਹੁਣ ਤੈਨੂੰ ਮਹਾਨ ਤਨ ਪ੍ਰਾਪਤ ਹੋ ਗਿਆ, ਮਨੁੱਖਾ ਤਨ ਪ੍ਰਾਪਤ ਹੋ ਗਿਆ। ਪਰ ਕੀਤਾ ਕੀ ਜਾਏ, ਪਕੜ ਬੜੀ ਜ਼ਿਆਦਾ ਹੈ, ਜਕੜ ਬੜੀ ਜ਼ਿਆਦਾ ਹੈ। ਹਰ ਚੀਜ਼ ਦੀ ਪਕੜ ਹੈ, ਪਰਿਵਾਰ ਦੀ ਪਕੜ ਹੈ, ਸੰਸਾਰ ਦੀ ਪਕੜ ਹੈ, ਪਰ ਨਿਰੰਕਾਰ ਦੀ ਕੋਈ ਪਕੜ ਨਹੀਂ ਹੈ, ਪਰਮਾਤਮਾ ਦੇ ਨਾਮ ਦੀ ਕੋਈ ਪਕੜ ਨਹੀਂ ਹੈ। ਬਾਕੀ ਸਾਰਾ ਮੋਹ ਮਮਤਾ ਇਸ ਵਿੱਚ ਮੌਜੂਦ ਹੈ। ਸਾਹਿਬ ਫਰਮਾਨ ਕਰਦੇ ਹੋਏ ਕਹਿੰਦੇ ਨੇ, ਕਦੀ ਕਦਾਈ ਕੋਈ ਐਸਾ ਵਡਭਾਗਾ ਮਨੁੱਖ ਹੁੰਦਾ ਹੈ ਜਿਸ ਨੂੰ ਨਾਮ ਨਾਲ ਮਮਤਾ ਬਣ ਜਾਏ, ਨਾਮ ਨਾਲ ਪ੍ਰੇਮ ਬਣ ਜਾਏ। ਐਸਾ ਪੁਰਖ ਫਿਰ ਜਪਣ ਲੱਗ ਪੈਂਦਾ, ਰਸਨਾ ਜਪਤੀ ਤੂੰ ਹੀ ਤੂੰ ਹੀ, ਵਾਹਿਗੁਰੂ 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 ਉਸਦੀ ਰਸਨਾ ਕਹਿਣ ਲੱਗ ਪੈਂਦੀ। ਅਤੇ ਕੇਵਲ ਰਸਨਾ ਹੀ ਨਹੀਂ ਕਹਿੰਦੀ, ਕੰਨ ਸੁਣਨ ਵੀ ਲੱਗ ਪੈਂਦੇ ਨੇ, ਸੁਣਾਈ ਪੈਣ ਲੱਗ ਪੈਂਦਾ ਨਾਮ। ਜਿਹੜੇ ਜਪਦੇ ਨੇ ਉਹਨਾਂ ਨੂੰ ਪਤਾ ਹੈ, ਜਿਹੜੇ ਬਿਗਨਰਸ ਨੇ ਸ਼ੁਰੂਆਤ ਕਰਨ ਵਾਲੇ ਉਹਨਾਂ ਨੂੰ ਇਸ ਗੱਲ ਦਾ ਬੋਧ ਹੋ ਜਾਵੇਗਾ ਬਈ ਪਹਿਲੇ ਆਪਣੀ ਆਵਾਜ਼ ਸੁਣਨੀ ਕਠਿਨ ਆਉਂਦੀ ਹੈ, ਨਹੀਂ ਸੁਣਦੀ। ਵਾਹਿਗੁਰੂ ਵਾਹਿਗੁਰੂ ਜ਼ਬਾਨ ਆਖੀ ਤਾਂ ਜਾਏਗੀ, ਕੰਨ ਸੁਣਨਗੇ ਨਹੀਂ, ਧਿਆਨ ਸੁਣਨ ਵਿੱਚ ਨਹੀਂ ਜਾਏਗਾ। ਪਤਾ ਕਾਰਨ ਕੀ ਹੈ? ਇਸ ਦਾ ਕਾਰਨ ਇਹ ਹੈ ਕਿ ਅਸੀਂ ਦੂਜਿਆਂ ਦੀ ਆਵਾਜ਼ ਸੁਣਨ ਗਿੱਜ ਗਏ ਹਾਂ, ਦੂਜਿਆਂ ਦੇ ਬੋਲ ਸੁਣਨ ਗਿੱਜ ਗਏ ਹਾਂ, ਆਪਣੇ ਕੰਠ ਦੀ ਮਿਠਾਸ ਦਾ ਕਦੀ ਅਨੁਭਵ ਹੀ ਨਹੀਂ ਕੀਤਾ, ਆਪਣੀ ਆਵਾਜ਼ ਨੂੰ ਕਦੀ ਸੁਣਨ ਦਾ ਯਤਨ ਹੀ ਨਹੀਂ ਕੀਤਾ। ਇਸ ਲਈ ਸਭ ਤੋਂ ਪਹਿਲੀ ਸਮੱਸਿਆ ਜਪਣਾ ਔਖਾ ਹੈ, ਫਿਰ ਜਪਦਿਆਂ ਹੋਇਆਂ ਸੁਣਨਾ ਔਖਾ ਹੈ। ਇਸ ਲਈ ਮੇਰੇ ਸਾਹਿਬ ਨੇ ਸੁਣਨ ਦਾ ਜ਼ਿਕਰ ਆਪਣੀ ਬਾਣੀ 'ਚ ਕੀਤਾ ਹੈ, ਗਾ ਵੀ ਹੈ ਸੁਣੀਏ, ਮਨ ਰੱਖੀਏ ਭਾਉ, ਮਨ ਵਿੱਚ ਪ੍ਰੇਮ ਰੱਖਣਾ, ਪ੍ਰੇਮ ਨਾਲ ਗਾਉਣਾ ਅਤੇ ਪ੍ਰੇਮ ਨਾਲ ਉਸ ਨੂੰ ਸਰਵਣ ਕਰਨਾ। ਸਰਵਣ ਕਰਦਿਆਂ ਕਰਦਿਆਂ ਇਹ ਮੋਹ ਮਮਤਾ ਘੱਟ ਜਾਂਦੀ ਹੈ। ਵੈਸੇ ਤਾਂ ਮੈਂ ਅਰਜ਼ ਕਰਾਂ, ਬੜੇ ਵੱਡੇ ਵੱਡੇ ਲੋਕ ਨੇ, ਜਿਹੜੇ ਆਮ ਲੋਕਾਂ ਦੇ ਗੁਰੂ ਨਹੀਂ, ਅਵਤਾਰਾਂ ਦੇ ਵੀ ਗੁਰੂ ਨੇ। ਫਿਰ ਤੋਂ ਇਸ ਸ਼ਬਦ ਨੂੰ ਸੁਣਨਾ, ਅਵਤਾਰਾਂ ਦੇ ਵੀ ਗੁਰੂ ਨੇ। ਜੈਸੇ ਮਹਾਨ ਗ੍ਰੰਥ ਯੋਗ ਵਸਿਸ਼ਠ ਦੇ ਕਰਤਾ ਮਹਾਰਿਸ਼ੀ ਵਸਿਸ਼ਠ ਜੀ ਸ਼੍ਰੀ ਰਾਮ ਦੇ ਗੁਰੂ ਨੇ, ਦੁਆਪਰ ਤ੍ਰੇਤੇ ਦੇ ਅਵਤਾਰੀ ਪੁਰਸ਼ ਸ਼੍ਰੀ ਰਾਮ ਉਹਨਾਂ ਦੇ ਗੁਰੂ ਨੇ ਮਹਾਰਿਸ਼ੀ ਵਸਿਸ਼ਠ ਜੀ। ਸ਼੍ਰੀ ਰਾਮ ਦੇ ਦਰਬਾਰ ਵਿੱਚ ਉਹਨਾਂ ਦਾ ਆਸਣ ਸ਼੍ਰੀ ਰਾਮ ਦੇ ਸਿੰਘਾਸਣ ਨਾਲੋਂ ਥੋੜ੍ਹਾ ਉੱਚਾ ਰੱਖਦੇ ਸਨ, ਬਈ ਇਹਨਾਂ ਨੇ श्री राम नू अपना शिष्य प्रवान किया और सिखाया है। बड़ी महानता सी महारिषि वशिष्ठ दी, त्रेते युग दी कथा है। किधरे दुर्वासा ऋषि नू किसे ने यह गल कह दिती बई थानू जेकर महारिषि वशिष्ठ ब्रह्म ऋषि कह के बुला लवे, थानू ब्रह्म ऋषि कह देवे ते फिर ऋषियां विच तुसी प्रमाणिक हो जाओगे। यह बड़ा चक्कर पिया रहिंदा है, इत्थों सर्टिफिकेट मिल जाए, इत्थों सर्टिफिकेट मिल जाए ते मैं प्रमाणिक हो जावां, अपने आप नू प्रमाणिक करदा रहिंदा है। जबकि संसार ही नाशवान है, इसका दिता होया प्रमाण पत्र तेनू की प्रमाणिक करेगा। हाँ, प्रमाणिक हो सकता है परमात्मा का जप करके। ये किधरे उसके मन में किधरे किसी ने पा दिता दुर्वासा ऋषि दे बई हे ऋषिवर जे थानू महारिषि वशिष्ठ ब्रह्म ऋषि का लकब दे देवे ते फिर जड़ा ना तुसी ऋषियां विच प्रमाणित हो जाओगे। आखण लगा वो किवें हो सकता है, मैं किवें ये लकब लवां के तुसी उन्हां कोल जाओ, वो आउंदियां थानू बुला लैणगे, जो कह के बुलाणगे वो थोड़ा लकब होएगा, वो थानू सन्मान मिलेगा, तुसी प्रमाणिक हो जाओगे। इसने अपने राजसी बस्तर पाए, शस्त्र पाए और इस ढंग नाल आके महारिषि वशिष्ठ नू भेंट कीती, मिलिया आके ते महारिषि वशिष्ठ जी ने सन्मान करदिया होया कहा आओ राज ऋषि बैठो, आओ राज ऋषि बैठो। ब्रह्म ऋषि ना कहा, राज ऋषि कहा। ये भी छोटी पदवी थोड़ी, ऋषियों विच सब तो उत्तम, आओ राज ऋषि बैठो। बड़ा क्रोधित होया दुर्वासा, आखण लगा इसने मेरा अपमान किया, मैनू ब्रह्म ऋषि नहीं कहा, मैनू राज ऋषि कहा। क्रोधित हो के महारिषि वशिष्ठ दे 100 पुत्रां दा वध कर दिता, 100 पुत्रां दा कतल कर दिता। इस गुस्से विच कि मैनू राज ऋषि क्यों कहा, मैनू ब्रह्म ऋषि क्यों नहीं कहा। यह नाल ही दरिया है जिसनू असी ब्यास कहने हैं, इहदा पूर्वला पुराना नाम बिपासा है। बिपासा मोह विच हैगे सन महारिषि वशिष्ठ, पुत्रां दे मोह विच हैगे सन। जगत नूं देखोगे थानूं मोह ग्रसिया होया दिखाई पवेगा। गुरु अर्जन देव महाराज जी ने सहस्कृति श्लोकां विच इसनूं ना जिते जाण वाला सूरमा कहा है, हे अजित सूर संग्रामं, तू ते किसे कोलों भी नहीं जितया गया, ये मोह संसार ते कोई भी नहीं त्याग सकिया। श्री राम अवतारी पुरुष ने त्रेते दे वो अपनी सुपत्नी सीता दे मोह विच रोंदे हुए देखे गए ने, उन्हां दी अखां आंसुआं नाल भरियां होईयां सन। महारिषि वशिष्ठ दे 100 पुत्रां दा वध दुर्वासा ने कर दिता, कहा मैं छड्डण नहीं लगा, मैनू राज ऋषि कहा, मैनू ब्रह्म ऋषि क्यों नहीं कहा। वशिष्ठ जी का तो बल होर चल नहीं सकता सी, वो शस्त्रधारी सी, नहीं बल चलिया। यही दरिया है ब्यास जिस विच उन्होंने खड़े हो के अपने गल विच पास पा ली। बिपासा शब्द है, पास का मतलब है फांसी पा ली, रस्सी पा ली। आखिया मैं घुट के मर चलिया, मेरे पुत्र ही नहीं रहे तो मैं की करना। अवतारी पुरुष ने त्रेते दे श्री राम, उन्हां दे गुरु ने महारिषि वशिष्ठ, वो मोह विच दिखाई पए, उन्होंने गल विच रस्सी पा ली ते दरिया ब्यास ने कहिंदे कहानी कथा इस तरह है भई वरुण देवते ने उन्हूं मरण नहीं दिता, कि तेनू डोबना नहीं। ते दरिया दियां तरंगां दे स्पर्श नाल ऋषि दी ਔਰ ਰਸ ਜਿਹੜੀ ਸੀ ਰੱਸੀ ਪਾਸਾ ਫਾਸੀ ਉਹ ਟੁੱਟ ਗਈ। ਉਸ ਦਿਨ ਤੋਂ ਇਸ ਦਰਿਆ ਦਾ ਨਾਮ ਹੋ ਗਿਆ ਬੇਪਾਸਾ, ਭਾਵ ਜਿਸਨੇ ਰੱਸੀ ਤੋਂ ਬਿਨਾਂ ਕਰ ਦਿੱਤਾ ਵਸ਼ਿਸ਼ਠ ਨੂੰ ਬੇਪਾਸਾ। ਅੱਜ ਕੱਲ੍ਹ ਅਸੀਂ ਬਿਆਸ ਕਹਿ ਦਿੰਦੇ ਹਾਂ, ਸ਼ਬਦ ਬਦਲ ਗਏ ਨੇ, ਪੁਰਾਤਨ ਨਾਮ ਇਹ ਹੈਗਾ। ਪਰ ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਰੂਹੇ ਜ਼ਮੀਨ 'ਤੇ ਇੱਕ ਮਹਾਂਪੁਰਖ ਹੋਏ ਨੇ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀ ਵਾਲੇ ਪਾਤਸ਼ਾਹ, ਜਿਨ੍ਹਾਂ ਦੇ ਚਾਰ ਪੁੱਤਰ ਹੀਰਿਆਂ ਵਰਗੇ ਅੱਖਾਂ ਦੇ ਸਾਹਮਣੇ ਚਲੇ ਗਏ, ਪਰ ਮਜ਼ਾਲ ਅੱਖਾਂ 'ਚੋਂ ਇੱਕ ਅਥਰੂ ਵੀ ਕਹਿ ਰਿਹਾ ਹੋਵੇ। ਕਾਰਨ ਕੀ ਹੈ? ਮੋਹ ਗ੍ਰਸੇ ਹੋਏ ਨਹੀਂ ਗੁਰੂ ਨਾਨਕ ਦੇਵ ਮਹਾਰਾਜ, ਮੋਹ ਗ੍ਰਸੇ ਹੋਏ ਨਹੀਂ। ਜੇ ਮੋਹ ਗ੍ਰਸੇ ਹੋਏ ਹੁੰਦੇ ਨਾ ਤਾਂ ਕਹਿ ਦਿੰਦੇ ਆਪਣੇ ਜੀਵਨ ਦੇ ਆਖਰੀ ਦਿਨ ਕਿ ਮੈਂ ਕੀ ਲੈਣਾ ਹੈ, ਲੈਣੇ ਤੋਂ ਜਿਉ ਜੇ ਹੋਰ ਸੇਵਾਦਾਰ, ਉਹ ਜਿਹਾ ਲੈਣਾ ਸੇਵਾਦਾਰ, ਮੈਂ ਆਪਣਾ ਰਾਜ ਭਾਗ, ਆਪਣਾ ਸਿੰਘਾਸਣ ਆਪਣੇ ਪੁੱਤਰਾਂ ਨੂੰ ਦੇਵਾਂ, ਅਤੇ ਪੁੱਤਰਾਂ 'ਚੋਂ ਜਿਹੜਾ ਮੈਨੂੰ ਜ਼ਿਆਦਾ ਅਜੀਜ਼ ਹੈ ਉਸਨੂੰ ਦੇਵਾਂ। ਪਰ ਮੋਹ ਗ੍ਰਸਤ ਨਹੀਂ ਹੈਗੇ ਸਤਿਗੁਰੂ। ਮੇਰੇ ਸਾਹਿਬ ਜੀ ਦੀ ਮਹਿਮਾ 'ਚ ਭੱਟ ਜਨ ਬਿਆਨ ਕਰਦੇ ਨੇ, ਕਹਿੰਦੇ ਨੇ ਮੋਹ ਮਲ ਬੇਵਸ ਕੀਓ, ਕਾਮ ਗਏ ਕੇਸ ਪਛਾੜਿਓ। ਸੰਸਾਰ ਦੀ ਪਕੜ ਵਿੱਚ ਵੀ ਨਹੀਂ ਹੈਗੇ, ਜ਼ਰਾ ਮੋਹ ਨਹੀਂ ਹੈ। ਗੁਰੂ ਅਰਜਨ ਦੇਵ ਮਹਾਰਾਜ ਨੂੰ ਆਪਣੇ ਤਨ ਦਾ ਵੀ ਤਾਂ ਹੀ ਤਾਂ ਜਹਾਂਗੀਰ ਦੀ ਲੋਹ ਉਹਨਾਂ ਨੇ ਪ੍ਰਵਾਨ ਕਰ ਲਈ, ਨਹੀਂ ਤਾਂ ਚੰਦੂ 'ਤੇ ਰਿਸ਼ਤਾ ਦਿੰਦਾ ਪਿਆ ਸੀ। ਮੋਹ ਨਹੀਂ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਹਿਰਦੇ ਵਿੱਚ, ਨਾ ਸਿੰਘਾਸਣ ਦਾ, ਨਾ ਸੁੱਖ ਦਾ, ਨਾ ਸੱਤਾ ਦਾ, ਨਾ ਕਿਸੇ ਸੰਸਾਰਿਕ ਪਦਾਰਥ ਦਾ। ਨਹੀਂ ਤਾਂ ਜਹਾਂਗੀਰ ਨੇ ਕਹਿ ਦਿੱਤਾ ਸੀ ਇਕੱਲੇ ਰਿਹਾ ਹੋ ਜਾਓ, ਕਰ ਦਿੰਦਾ ਰਿਹਾ। ਸੰਮਤ 1794 ਬਿਕਰਮੀ ਨੂੰ ਅੱਜ ਦੇ ਦਿਹਾੜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲ੍ਹੇ 'ਚੋਂ, ਜੋ ਰਾਜਾ ਮਾਨ ਸਿੰਘ ਤੋਮਰ ਦਾ ਬਣਾਇਆ ਹੋਇਆ ਕਿਲ੍ਹਾ ਹੈ, ਉਸ ਵਿੱਚੋਂ ਮਹਾਰਾਜ ਆਪ ਇਕੱਲੇ ਨਹੀਂ ਆਏ, ਬਲਕਿ ਚੋਟੀ ਦੇ ਭਾਰਤ ਦੇ ਜ਼ਿੰਦਾ ਦਿਲ ਰਾਜਿਆਂ ਨੂੰ ਰਿਹਾ ਕਰਾ ਕੇ ਲਿਆਏ ਨੇ। ਕਹਿ ਸਕਦੇ ਸੀ ਮੈਂ ਇਹਨਾਂ ਕੋਲੋਂ ਕੀ ਲੈਣਾ। ਆ ਰੋਜ਼ਾਨਾ ਵੱਡੇ ਵੱਡੇ ਇਲਜ਼ਾਮਾਂ ਤਹਿਤ ਬੰਦ ਕੈਦੀ ਨਿਕਲਦੇ ਨੇ, ਕੋਈ ਦੂਜੇ ਨੂੰ ਨਾਲ ਲੈ ਕੇ ਆਉਂਦਾ, ਆਪਣੇ ਸਰੀਰ ਦਾ ਮੋਹ ਆਉਂਦਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪੈਗਾਮ ਭਿਜਵਾ ਦਿੱਤਾ ਦਰੋਗਾ ਹਰੀਦਾਸ ਦੇ ਰਾਹੀਂ, ਆਖਿਆ ਅਸੀਂ ਤਾਂ ਨਿਕਲਾਂਗੇ ਜੇ ਇਹ 52 ਵੀ ਸਾਡੇ ਨਾਲ ਨਿਕਲਾਂਗੇ, ਨਹੀਂ ਤਾਂ ਅਸੀਂ ਇੱਥੇ ਕਿਲ੍ਹੇ 'ਚ ਹੀ ਬੈਠੇ ਹੋਏ ਹਾਂ। ਇੱਕ ਦਫਾ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਜਿਤਨੇ ਦੂਰ ਤੱਕ ਬੈਠੇ ਹੋ ਇੱਕ ਦਫਾ ਫਿਰ ਸਾਰੇ ਆਖੋ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਕਹਿਣ ਲੱਗੇ ਸਾਰੇ ਨਿਕਲਣਗੇ ਤਾਂ ਮੈਂ ਨਿਕਲਾਂਗਾ, ਕਿਉਂਕਿ ਮੋਹ ਨਹੀਂ ਹੈ ਨਾ ਆਜ਼ਾਦੀ ਦਾ, ਨਾ ਸਰੀਰ ਦਾ, ਨਾ ਸੁੱਖ ਦਾ। ਫਿਰ ਅੱਜ ਦਾ ਇਹ ਦਿਹਾੜਾ ਭਾਈ ਮਨੀ ਸਿੰਘ ਜੀ ਨਾਲ ਵੀ ਜੁੜਿਆ, ਉਹਨਾਂ ਦੀ ਯਾਦ ਜੁੜੀ ਹੋਈ ਭਾਈ ਮਨੀ ਸਿੰਘ ਜੀ ਦੀ, ਜਿਨ੍ਹਾਂ ਨੂੰ ਉਹਨਾਂ ਦੇ ਪਿਤਾ ਭਾਈ ਕਾਲੇ ਨੇ 5 ਦੀ ਉਮਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਭੇਟਾ ਕਰ ਦਿੱਤਾ ਸੀ। ਭਾਈ ਮਨੀ ਸਿੰਘ 5 ਦੀ ਉਮਰ ਦੇ ਸਨ ਜਦੋਂ ਉਹਨਾਂ ਦੇ ਪਿਤਾ ਭਾਈ ਕਾਲੇ ਨੇ ਗੁਰੂ ਤੇਗ ਬਹਾਦਰ ਜੀ ਨੂੰ ਭੇਟਾ ਕਰ ਦਿੱਤਾ। ਆਖਿਆ ਹੇ ਸੱਚੇ ਪਾਤਸ਼ਾਹ, ਬਾਕੀ ਸਭ ਕੁਝ ਵੀ ਤੁਹਾਡੀ ਭੇਟਾ, ਇਹ ਮੇਰਾ ਪੁੱਤਰ ਵੀ ਮੈਂ ਤੁਹਾਨੂੰ ਭੇਟਾ ਕਰ ਦਿੰਦਾ ਹਾਂ, ਤੁਹਾਡਾ ਹੈ ਤੁਹਾਨੂੰ ਭੇਟਾ ਕਰ ਦਿੰਦਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸੰਗਤ ਵਿੱਚ ਪਲੇ, ਉਸ ਸੰਗਤ ਵਿੱਚ ਵੱਡੇ ਹੋਏ, ਪ੍ਰਵਾਨ ਚੜ੍ਹੇ, ਫਿਰ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਦਸਤੇ ਮੁਬਾਰਕ ਤੋਂ ਉਹਨਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਮਨੀਏ ਤੋਂ ਨਾਮ ਭਾਈ ਮਨੀ ਸਿੰਘ ਬਣੇ। ਇਤਿਹਾਸ ਦਾ ਤੁਹਾਨੂੰ ਪਤਾ ਹੈ, ਮੈਂ ਟੂਕ ਮਾਤਰ ਤੁਹਾਡੇ ਨਜ਼ਰ ਕਰ ਰਿਹਾ ਹਾਂ। ਫਿਰ ਮਾਤਾ ਸਾਹਿਬ ਕੌਰਾਂ ਜੀ ਦੀ ਆਗਿਆ ਦਾ ਸਦਕਾ ਉਹ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਥਾਪੇ ਗਏ। ਬਹੁਤ ਸੇਵਾ ਕੀਤੀ, ਅਨੇਕਾਂ ਗ੍ਰੰਥ ਲਿਖੇ। ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਇਕੱਤਰ ਕਰਕੇ ਇੱਕ ਥਾਂ ਗ੍ਰੰਥ ਰਚਨਾ ਕੀਤੀ। ਔਰ ਇਸ ਤਰ੍ਹਾਂ ਦਿਵਾਲੀ ਪੁਰਬ ਮਨਾਉਣ ਵਾਸਤੇ ਜਿਹੜਾ ਪੁਰਬ ਅੱਜ ਆਪ ਮਨਾਉਂਦੇ ਪਏ ਹੋ ਨਾ, ਇਹ ਤੁਹਾਨੂੰ ਕਹਾਵਤ ਅਤੇ ਸਾਡੇ ਪਿੰਡਾਂ ਦੀ ਯਾਦ ਹੋਵੇਗੀ ਵੀ ਦਾਲ ਰੋਟੀ ਘਰ ਦੀ ਪਰ ਦਿਵਾਲੀ ਅੰਮ੍ਰਿਤਸਰ ਦੀ। ਕਿਉਂਕਿ ਜਿਸ ਦਿਨ ਦਿਵਾਲੀ ਦਾ ਪੁਰਬ ਹੁੰਦਾ ਨਾ, ਫਿਰ ਸਿੱਖ ਆਪਣੇ ਘਰ ਵਿੱਚ ਨਹੀਂ ਰਹਿੰਦਾ, ਉਹ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਆ ਜਾਂਦਾ ਹੈ। ਦੂਰ ਦਰਾਜ ਤੋਂ ਸੰਗਤਾਂ ਪਹੁੰਚਦੀਆਂ ਨੇ, ਸਾਰੀਆਂ ਸੰਗਤਾਂ ਨੂੰ ਹੀ ਪਹੁੰਚਣਾ ਚਾਹੀਦਾ। ਜਿਹੜੇ ਲਾਗੇ ਲਾਗੇ ਹੋਣ ਉਹਨਾਂ ਨੂੰ ਤਾਂ ਬਿਲਕੁਲ ਨਹੀਂ ਰੁਕਣਾ ਚਾਹੀਦਾ। ਚਲੋ ਕੋਈ ਬਹੁਤ ਮਜ਼ਬੂਰੀ ਹੋ ਜਾਏ, ਗੱਲ ਵੱਖਰੀ ਹੈ। ਇਹ ਉਹ ਦਿਹਾੜਾ ਹੈ ਜਿਸ ਦਿਨ ਸਾਰਾ ਖਾਲਸਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਚਰਨਾਂ 'ਚ ਇਕੱਠਾ ਹੋ ਜਾਂਦਾ ਰਿਹਾ, ਹਾਜ਼ਰ ਹੋ ਜਾਂਦਾ ਰਿਹਾ। 12 ਮਿਸਲਾਂ ਦੂਰ ਦੂਰ ਵਿਚਰਦੀਆਂ ਸਨ, ਪਰ ਇਸ ਦਿਹਾੜੇ ਸਾਰੀਆਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਜਾਂਦੀਆਂ ਸਨ। ਇਹੋ ਜਿਹਾ ਜੋੜ ਮੇਲਾ ਸੰਸਾਰ 'ਤੇ ਹੋਰ ਕਿਧਰੇ ਨਹੀਂ ਹੁੰਦਾ। ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਇੱਥੇ ਸਾਡਾ ਸਾਰਾ ਸਿੱਖ ਜਗਤ ਇਸ ਦਿਹਾੜੇ ਪਹੁੰਚਦਾ, ਔਰ ਵਾਕਈ ਮਹਾਰਾਜ ਜਿਹੜੇ ਪ੍ਰੇਮ ਸ਼ਰਧਾ ਸਤਿਕਾਰ ਨਾਲ ਪਹੁੰਚਦੇ ਨੇ, ਉਹਨਾਂ ਦੇ ਤਮਾਮ ਦੁੱਖਾਂ ਦੇ ਬੰਧਨ ਗੁਰੂ ਹਰਗੋਬਿੰਦ ਸਾਹਿਬ ਕੱਟ ਵੀ ਦਿੰਦੇ ਨੇ। ਬੰਦੀ ਛੋੜ ਦਾਤਾ ਉਹਨਾਂ ਦੇ ਬੰਧਨ ਕੱਟ ਵੀ ਦਿੰਦਾ। ਉਹਨਾਂ ਦਾ ਤਨ ਰੋਗ ਰਹਿਤ ਹੋ ਜਾਂਦਾ, ਮਨ ਸੋਗ ਰਹਿਤ ਹੋ ਜਾਂਦਾ, ਸਾਰੀਆਂ ਬਰਕਤਾਂ ਉਹਨਾਂ ਦੇ ਘਰ ਵਿੱਚ ਆ ਜਾਂਦੀਆਂ ਨੇ। ਭਾਈ ਮਨੀ ਸਿੰਘ ਜੀ ਨੇ ਸਰੀਰ ਦਾ ਮੋਹ ਵੀ ਨਹੀਂ ਰੱਖਿਆ, ਲਾਹੌਰ ਦੇ ਸੂਬੇ ਨਾਲ 5000 ਟੈਕਸ ਦੇਣਾ ਕਰਕੇ ਨਾ ਇਹ ਸਮਾਗਮ ਆਖਿਆ ਹੋਵੇਗਾ, ਕਿਉਂਕਿ ਉਹ ਹੋਣ ਨਹੀਂ ਸੁਣ ਦਿੰਦੇ, ਸਮਾਗਮ ਹੋਣ ਨਹੀਂ ਸੁਣ ਦਿੰਦੇ। ਆਖਿਆ 5000 ਟੈਕਸ ਭਰ ਦੇਵਾਂਗਾ, ਪਰ ਕੌਮ ਇਕੱਠੀ ਹੋਣੀ ਚਾਹੀਦੀ ਹੈ, ਇਹ ਦਿਹਾੜਾ ਇੱਥੇ ਸਾਰੀ ਕੌਮ ਆ ਕੇ ਮਨਾਵੇ। ਉਹਨਾਂ ਕਿਹਾ ਚਲੋ ਠੀਕ ਹੈ, ਨਾਲੇ ਪੈਸੇ ਮਿਲ ਜਾਵਣਗੇ ਅਤੇ ਨਾਲੇ ਆਇਆ ਹੋਇਆਂ ਨੂੰ ਇਕੱਠਾ ਹੀ ਮਾਰ ਦੇਵਾਂ। ਗੁਰਪੁਰਬ ਦੇ ਦਿਹਾੜੇ ਉਹਨਾਂ ਨੇ ਵਿਉਂਤ ਬਣਾਈ ਸੀ ਬਈ ਮਾਰ ਦੇਵਾਂਗੇ, ਜਿਤਨੇ ਆਵਣਗੇ ਵੱਧ ਤੋਂ ਵੱਧ ਮਾਰ ਦੇਵਾਂਗੇ। ਭਾਈ ਮਨੀ ਸਿੰਘ ਜੀ ਨੂੰ ਇਸ ਗੱਲ ਦਾ ਭੇਦ ਪਤਾ ਚੱਲ ਗਿਆ ਵੀ ਇਹ ਦੁਸ਼ਟ ਨੀਤੀ ਅੰਦਰ ਅੰਦਰ ਚੱਲਦੀ ਰਹਿੰਦੀ। ਅੱਜ ਵੀ ਛੋਟੀਆਂ ਕੌਮਾਂ ਨੂੰ ਮੁਕਾਉਣ ਲਈ ਬੜੇ ਵੱਡੇ ਪੱਧਰ 'ਤੇ ਦੁਸ਼ਟ ਨੀਤੀ ਚੱਲਦੀ ਹੈ ਬਈ ਚਲੋ ਹੋਰ ਕੁਛ ਨਹੀਂ ਤਾਂ ਨਸ਼ੇ ਨਾਲ ਹੀ ਮੁਕਾ ਦੇਵੋ। ਜਿਤਨਾ ਜ਼ਿਆਦਾ ਨਸ਼ਾ ਪੰਜਾਬ 'ਚ ਦਿਖਾਈ ਪੈਂਦਾ ਸ਼ਾਇਦ ਸਾਰੇ ਭਾਰਤ ਵਿੱਚ ਇਤਨਾ ਨਾ ਹੋਵੇ। ਇਹ ਦੁਸ਼ਟ ਨੀਤੀ ਹੈ, ਮੁਕਾਉਣ ਦੀ ਲੋੜ ਹੀ ਨਹੀਂ, ਨਾ ਤੋਪ ਦੀ ਲੋੜ, ਨਾ ਟੈਂਕ ਦੀ ਲੋੜ, ਨਾ ਬੰਬਾਰਮੈਂਟ ਦੀ ਲੋੜ, ਨਾ ਕਿਸੇ ਦਾ ਕਤਲ ਆਪਣੇ ਮੱਥੇ 'ਤੇ ਇਲਜ਼ਾਮ ਲੈਣ ਦੀ ਲੋੜ। ਬਸ ਨੌਜਵਾਨੀ ਨੂੰ ਨਸ਼ੇ ਵਿੱਚ ਪਾ ਦਿਓ, ਉਹ ਕੌਮ ਆਪੇ ਮਰ ਜਾਏਗੀ, ਨਪੁੰਸਕ ਹੋ ਜਾਏਗੀ, ਔਰ ਇੱਕ ਦਿਨ ਉਸ ਕੌਮ ਦਾ ਨਾਮੋ ਨਿਸ਼ਾਨ ਮਿਟ ਜਾਏਗਾ। ਇਹ ਦੁਸ਼ਟ ਨੀਤੀ ਇਸ ਵੇਲੇ ਚੱਲਦੀ ਪਈ, ਸਾਵਧਾਨ ਹੋਣ ਦੀ ਲੋੜ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬਰਕਤ ਨੂੰ ਮਹਿਸੂਸ ਕਰਦਿਆਂ ਹੋਇਆਂ ਪ੍ਰਣ ਕਰਨਾ ਚਾਹੀਦਾ ਹੈ ਕਿ ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤੇਰਾ ਬੰਦੀ ਛੋੜ ਦਿਹਾੜਾ ਮਨਾਉਂਦਿਆਂ ਮੈਂ ਪ੍ਰਣ ਕਰਦਾ ਹਾਂ, ਮੈਂ ਹੋਰ ਕੋਈ ਨਸ਼ਾ ਨਹੀਂ ਕਰਾਂਗਾ, ਨਸ਼ਾ ਕੇਵਲ ਤੇਰੇ ਨਾਮ ਦਾ ਹੀ ਕਰਾਂਗਾ। ਇਹ ਪ੍ਰਣ ਕਰਨਾ ਚਾਹੀਦਾ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਦਾ, ਭਾਈ ਮਨੀ ਸਿੰਘ ਜੀ ਨੇ ਦੇਖਿਆ, ਉਹਨਾਂ ਨੇ ਸਭ ਜਗ੍ਹਾ ਪੱਤਰਿਕਾਵਾਂ ਪਹੁੰਚਾਈਆਂ ਬਈ ਕੋਈ ਨਾ ਆਵੇ, ਕੋਈ ਨਾ ਆਵੇ, ਟੈਕਸ ਇਕੱਠਾ ਨਹੀਂ ਹੋਇਆ, ਨਹੀਂ ਦਿੱਤਾ ਜਾ ਸਕਿਆ। ਅਨੇਕਾਂ ਯਤਨ ਕੀਤੇ ਧਰਮ ਤੋਂ ਡੁਲਾਉਣ ਦੇ। ਭਾਈ ਮਨੀ ਸਿੰਘ ਨੂੰ ਕਿਹਾ, ਜੇ ਤੂੰ ਇਸਲਾਮ ਵਿੱਚ ਨਹੀਂ ਆਉਂਦਾ ਤਾਂ ਫਿਰ ਤੇਰਾ ਬੰਦ ਕੱਟਿਆ ਜਾਏਗਾ, ਤੂੰ ਇਸਲਾਮ ਦਾ ਵਿਰੋਧੀ। ਭਾਈ ਮਨੀ ਸਿੰਘ ਕਹਿਣ ਲੱਗੇ, ਨਹੀਂ, ਮੈਂ ਇਸਲਾਮ ਦਾ ਵਿਰੋਧੀ ਨਹੀਂ ਹਾਂ, ਮੇਰਾ ਗੁਰੂ ਵੀ ਇਸਲਾਮ ਦਾ ਵਿਰੋਧੀ ਨਹੀਂ ਹੈ, ਨਾ ਹਿੰਦੂ ਜਗਤ ਦੇ ਵਿਰੋਧੀ, ਨਾ ਬ੍ਰਾਹਮਣ ਦੇ ਵਿਰੋਧੀ, ਨਾ ਇਸਲਾਮ ਦੇ ਵਿਰੋਧੀ। ਆਖਿਆ, ਨਹੀਂ ਤੂੰ ਵਿਰੋਧੀ ਹੈ। ਭਾਈ ਮਨੀ ਸਿੰਘ ਕਹਿਣ ਲੱਗੇ, ਜੇ ਅਸੀਂ ਵਿਰੋਧੀ ਹੁੰਦੇ ਕਿਸੇ ਬ੍ਰਾਹਮਣ ਦੇ ਤਾਂ ਸੱਤ ਬ੍ਰਾਹਮਣ ਭਗਤ ਗੁਰੂ ਗ੍ਰੰਥ ਸਾਹਿਬ 'ਚ ਕਿਵੇਂ ਆ ਕੇ ਬੈਠ ਜਾਂਦੇ? ਜੇ ਅਸੀਂ ਵਿਰੋਧੀ ਹੁੰਦੇ, ਇਹ ਰਾਮਾਨੰਦ ਜੀ, ਪਰਮਾਨੰਦ ਜੀ, ਤਰਲੋਚਨ ਜੀ, ਸੂਰਦਾਸ ਜੀ, ਇਹ ਸਾਰੇ ਬ੍ਰਾਹਮਣ ਭਗਤ ਨੇ, ਜੈਦੇਵ ਜੀ ਬ੍ਰਾਹਮਣ ਭਗਤ ਨੇ। ਜੇ ਅਸੀਂ ਕਿਸੇ ਬ੍ਰਾਹਮਣ ਦੇ ਵਿਰੋਧੀ ਹੁੰਦੇ ਜਾਂ ਸਾਡੇ ਸਤਿਗੁਰੂ ਵਿਰੋਧੀ ਹੁੰਦੇ, ਫਿਰ ਇਹਨਾਂ ਦਾ ਕਲਾਮ ਕਿਵੇਂ ਦਰਜ ਹੁੰਦਾ? ਜੇ ਇਸਲਾਮ ਦੇ ਵਿਰੋਧੀ ਹੁੰਦੇ, ਫਿਰ ਕਬੀਰ ਸਦਨਾ ਔਰ ਇਸ ਢੰਗ ਨਾਲ ਬਾਬਾ ਫਰੀਦ ਸਾਹਿਬ ਇਹ ਗੁਰੂ ਗ੍ਰੰਥ ਸਾਹਿਬ 'ਚ ਕਿਵੇਂ ਆ ਕੇ ਬੈਠ ਜਾਂਦੇ? ਜੇ ਅਸੀਂ ਇਸਲਾਮ ਦੇ ਵਿਰੋਧੀ ਹੁੰਦੇ, ਨਾ ਇਸਲਾਮ ਦੇ ਵਿਰੋਧੀ ਹਾਂ, ਨਾ ਸਨਾਤਨ ਮਤ ਦੇ ਵਿਰੋਧੀ ਹਾਂ, ਨਾ ਬ੍ਰਾਹਮਣ ਦੇ ਵਿਰੋਧੀ ਹਾਂ, ਨਾ ਕਿਸੇ ਹੋਰ ਦੇ ਵਿਰੋਧੀ ਹਾਂ। ਆਖਿਆ, ਅਸੀਂ ਵਿਰੋਧੀ ਕੇਵਲ ਜ਼ੁਲਮ ਦੇ ਹਾਂ, ਜ਼ੁਲਮ ਨਹੀਂ ਸਹਿਣ ਦਿੰਦੇ। ਪੈ ਕਾਹੂ ਕੋ ਦੇਤ ਨੈ ਨੈ ਪੈ ਮਾਨਤ ਆਨ, ਕਹੋ ਨਾਨਕ ਸੁਨਰੇ ਬਨਾ ਗਿਆਨੀ ਤਾਹੇ ਬਖਾਨ। ਅਖੀਰ ਸੰਮਤ ਬਿਕਰਮੀ 1794 ਨੂੰ ਭਾਈ ਮਨੀ ਸਿੰਘ ਜੀ ਦਾ ਬੰਦ ਕੱਟ ਦਿੱਤਾ ਗਿਆ। ਉਸ ਮਹਾਨ ਸ਼ਹੀਦ ਨੂੰ ਵੀ ਅਸੀਂ ਨਤਮਸਤਕ ਹੁੰਦੇ, ਜਿਨ੍ਹਾਂ ਨੂੰ ਜਗਤ ਦਾ ਮੋਹ ਨਹੀਂ ਰਿਹਾ। ਬੜੇ ਮਹਾਂਬੋਲ ਨੇ ਮੇਰੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ, ਫਰਮਾਨ ਕਰਦੇ ਹੋਏ ਕਹਿੰਦੇ, ਇਹ ਮਨ ਮੇਰਿਆ ਆਵਾਗੌਣ ਸੰਸਾਰ ਹੈ। ਮੋਹ ਕਰਕੇ ਜਗਤ ਪੈਦਾ ਹੁੰਦਾ, ਫਿਰ ਮਰ ਜਾਂਦਾ। ਸਾਡਾ ਵਾਰ ਵਾਰ ਦਾ ਜਨਮ ਮੋਹ ਕਰਕੇ ਹੈ। ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮਿੱਠਾ ਲਾਇਆ, ਇਹ ਬੋਲ ਵੀ ਗੁਰੂ ਅਮਰਦਾਸ ਮਹਾਰਾਜ ਦੇ ਮੌਜੂਦ ਨੇ। ਇਹ ਗੱਲ ਠੀਕ ਹੈ, ਜਗਤ ਦੀ ਪਕੜ ਵਾਰ ਵਾਰ ਦਾ ਆਉਣ ਜਾਣ ਦਾ ਕਾਰਨ ਬਣਦੀ ਹੈ, ਪਰ ਅਖੀਰ ਵਿੱਚ ਨਿਬੇੜਾ ਪ੍ਰਭੂ ਨਾਲ ਜੁੜ ਕੇ ਹੀ ਹੁੰਦਾ ਹੈ। ਅੰਤ ਸੱਚ ਨਿਬੇੜਾ ਰਾਮ, ਨਾਮ ਜਪਣ ਨਾਲ ਹੀ ਤੇਰੇ ਜੀਵਨ ਦਾ ਕਲਿਆਣ ਹੋਵੇਗਾ, ਪਾਰ ਉਤਾਰਾ ਹੋਵੇਗਾ। ਆਓ ਪਾਵਨ ਪੰਕਤੀਆਂ ਪ੍ਰੇਮ ਸਹਿਤ ਸਰਵਣ ਕਰੀਏ।
ਆਪੇ ਸੱਚਾ ਬਖਸ ਲਏ ਫਿਰ ਹੋਏ ਨਾ ਫੇਰਾ ਰਾਮ।
ਪਰਮਾਤਮਾ ਦਾ ਜਪ ਕਰਦਿਆਂ ਸਿਮਰਨ ਨਾਲ ਜੁੜਦਿਆਂ ਇੱਕ ਦਿਨ ਐਸਾ ਆ ਜਾਂਦਾ ਹੈ, ਪਰਮਾਤਮਾ ਬਖਸ਼ਿਸ਼ ਕਰ ਦਿੰਦਾ। ਇੱਕ ਨੁਕਤਾ ਮੈਂ ਹੋਰ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਐਸਾ ਨਾ ਕੋਈ ਸੋਚੇ ਕਿ ਮੈਂ ਸਿਰਫ ਜਪਣ ਨਾਲ ਹੀ ਮੁਕਤ ਹੋ ਜਾਵਾਂਗਾ। ਇੱਕ ਦਫ਼ਾ ਆਖੋ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਆਖੋ, ਮਹਾਰਾਜ ਗੁਰੂ ਗੋਬਿੰਦ ਸਿੰਘ ਜੀਆਂ ਦੇ ਬੋਲ ਨੇ, ਜਾਪ ਕੇ ਕੀਏ ਤੇ ਜੋ ਪੈ ਪਾਇਤ ਅਜਾਪ ਦੇਵ, ਪੂਤਨ ਸਦੀਵ ਤੂੰ ਹੀ ਉਚਰਤ ਹੈ। ਤਾਪ ਕੇ ਕੀਏ ਤੇ ਜੋ ਪੈ ਪਾਇਤ ਅਤਾਪ ਦੇਵ, ਤਾਪਣਾ ਅਨੇਕ ਤਨ ਘਾਇਲ ਸਹਿਤ ਹੈ। ਜਪਣ ਨਾਲ ਵੀ ਬੰਦਾ ਮੁਕਤ ਨਹੀਂ ਹੋਵੇਗਾ, ਥੋੜ੍ਹਾ ਜਿਹਾ ਇਹ ਨੁਕਤਾ ਗਲੇ ਤੋਂ ਔਖਾ ਉਤਰੇਗਾ। ਇਸ ਤਰ੍ਹਾਂ ਤਾਂ ਬਹੁਤ ਲੋਕਾਂ ਨੇ ਜਪ ਕੀਤਾ, ਬੜੇ ਬੜੇ ਮੰਤਰਾਂ ਦਾ ਜਪ ਕੀਤਾ। ਮਹਾਰਾਜ ਕਹਿੰਦੇ, ਜਪ ਕਰਦਿਆਂ ਇਹ ਸਮਝ ਆ ਜਾਵੇਗੀ ਕਿ ਹੇ ਪ੍ਰਭੂ, ਮੈਂ ਜਪ ਕਰਕੇ ਵੀ ਮੁਕਤ ਨਹੀਂ ਹੋ ਸਕਦਾ, ਮੁਕਤ ਮੇਰੀ ਮੈਨੂੰ ਤੇਰੀ ਬਖਸ਼ਿਸ਼ ਕਰ ਸਕਦੀ ਹੈ। ਆਪੇ ਸੱਚਾ ਬਖਸ਼ ਲਏ, ਮਰਾਮਤ ਕਰਕੇ ਗੁਰੂ ਬਖਸ਼ਿਸ਼ ਕਰ ਦਿੰਦਾ ਹੈ। ਕੀ ਹੋਵੇਗਾ? ਫਿਰ ਹੋਏ ਨਾ ਫੇਰਾ ਰਾਮ, ਦੁਬਾਰੇ ਫਿਰ ਤੇਰਾ ਜੰਮਣਾ ਮਰਨਾ ਨਹੀਂ ਹੋਵੇਗਾ।
ਫਿਰ ਹੋਏ ਨਾ ਫੇਰਾ, ਅੰਤ ਸੱਚ ਨਿਬੇੜਾ।
ਅੰਤ ਨੂੰ, ਕਿਉਂਕਿ ਨਾਮ ਜਾਪ ਨਾਲ ਪ੍ਰਭੂ ਦੀ ਬਖਸ਼ਿਸ਼ ਨਾਲ ਪਦਹਾਰ ਹੋਣਾ, ਕਲਿਆਣ ਹੋਣਾ ਹੈ, इस लई फेरा दुबारे आवा गौण दा नहीं होवेगा।
गुरमुख मिला वडियाई,
गुरमुख गुरु दी राय गुरु दी बख्शिश प्राप्त करके जपण वालियां नूं ऐ लोक विच वी ते परलोक विच वी वडियाई मिल जांदी है, जिवें भाई मनी सिंह जीआं नूं प्राप्त होई है।
साचा रंग राते सहजे माते,
फिर वह परमात्मा दे प्रेम विच रंगे जांदे जप करदिआं करदिआं। यह करना चाहीदा है, जदों भी तुसीं कीर्तन शुरू करदे हो पहले 10 मिंट 15 मिंट वाहेगुरु दी धुनी अलापो। सवेरे नितनेम गुरु बख्शियां बाणियां दा प्रारंभ करदे हो 10 मिंट 15 मिंट। समा मैं निर्धारित नहीं करदा, जितना हो सके वध तो वध वाहेगुरु 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 दा जप करना, ध्यान नाल सरवण करना। दरबार साहब जीआं दे दर्शन करन आ रहे हो, घर विचों पहले जप करके आओ, जिहड़े निवासां च ठहरे ने जप करके आओ, फिर रस्ते चलदिआं होइआं जाप करो, फिर बैठ के कीर्तन सुनो, देखो थोड़ा रस 100 गुणा वध जाए। ये जपण की बरकत है, जीवन में कोई दुख रह ही नहीं जाएगा, ये जपण की बरकत है। मेरा साहब दे जीआं दा फरमान है, फिर साचे रंग राते सहजे माते। जिहड़ा सहज शब्द है इसका अर्थ है सुते सिद्ध, बिना कुछ कीत्या होइआ। इत्थे भाव यह हैगा है, उंज सहज शब्द के बड़े अर्थ ने। मूल रूप विच इहदा अर्थ है नाल जम्मिया होया, जिसने नाल जन्म लिया होवे, सह जन्मिया तो सहज शब्द है। बाणी विच मेरे साहब ने यह बोल भी आखे ने, कहिंदे ने अमृत लै लै नीम संचाई, कहत कबीर वह को सहज ना जाई। भावें अमृत जल तैयार करके, अमृतमयी शरबत तैयार करके निम दे बूटे नूं सिंजदे रहो, पर उहदा नाल जम्मिया होया कौड़ेपन दा सुभा जांदा नहीं। इह बड़ियां कोल होंदा, उस निम नूं भावें मंदर विच रख देवो, मस्जिद विच लिया के रख देवो, कट के शतीर बना के रख देवो, फिर भी कदी चख के देखो कौड़ी होवे। मैं ते बड़ा हैरान होना, बड़िया बड़िया महान पदवियां ते बैठे लोग, धार्मिक पदवियां ते बैठे लोग, अपने आप नू जगत गुरु अखवाण वाले लोग, अंदर वो जेड़ा मनुख दे नाल काम क्रोध ईरखा विरोध दा सुभाव पैदा होया ना, वो दिखाई पै जांदा, बड़ी बाहुलता विच दिखाई पै जांदा। फिर सहज दे अर्थ ने ज्ञान, सतगुर तां पाया सहज सेती, मन वजियां वाधाइयां, बड़े अर्थ ने। खैर वक्त दा तकाजा है, महाराज कहंदे ने साचे रंग राते सहजे माते, सहजे रहे समाई। फिर वो सुते सिद्ध ही अकिरिया वाच होंदिया होया, बिना किसी खास किरिया दे परमात्मा च लीन हो जाते हैं।
सच्चा मन पाया सच वसाया, शबद रते अंतन बेरा,
उन्हां दा फिर हिरदा परमात्मा दे नाम नाल रंगिया जाता है, प्रेम बन जाता है। सच्चा मन पाया परमात्मा उन्हां दे हिरदे च चंगा लगन लग पैंदा है, परमात्मा नूं भी वह चंगा लगन लग पैंदे ने। सच्चा मन पाया सच वसाया, हिरदे च प्रभु का नाम वस जाता है, प्रभु की मेहर वस जाती है। शबद रते अंत नवेरा, शबद के प्रेम विच रंगे होण करके अखीर वेले उन्होंने आवागमन का दुखां सुखां का नवेड़ा हो जाता है, भाव प्रभु च लीन हो जाते हैं जी।
नानक नाम रते से सच समाले,
परमात्मा दे नाम विच रंगे गए हिरदे परमात्मा च समा जाते हैं।
बाहर ना भव जल फेरा,
प्रभु विच ही समा गए हैं, फिर दोबारे जमना मरना नहीं होंदा।
माया मोह सब बरल है, दूजे पाए खुआई राम।
ये जगत दी माया दा ਜਿਹੜਾ ਮੋਹ ਅਵਿਦਿਆ ਵਿੱਚ ਪਿਆ ਹੋਇਆ, ਮੋਹ ਵਿੱਚ ਗ੍ਰਸਤ ਹੋਇਆ। ਬਰਲ ਦਾ ਮਤਲਬ ਹੈ ਜਿਹਦੇ ਸਿਰ ਨੂੰ ਬਰਲੂ ਚੜਿਆ, ਪਾਗਲ ਹੋਇਆ ਹੋਇਆ ਮਨੁੱਖ ਦਿਖਾਈ ਪੈਂਦਾ ਅਤੇ ਦੂਜੇ ਪਾਸੇ ਪਰਮਾਤਮਾ ਦੇ ਨਾਮ ਤੋਂ ਟੁੱਟ ਕੇ ਕੀਰਤਨ ਨਾਲ ਜੁੜਿਆ ਹੋਇਆ ਇਹ ਠੱਗਿਆ ਜਾਂਦਾ, ਭੁਲੇਖੇ 'ਚ ਪੈ ਜਾਂਦਾ ਹੈ।
ਮਾਤਾ ਪਿਤਾ ਸਭ ਹੇਤ ਹੈ, ਹੇਤੇ ਪਲ ਚਾਏ ਰਾਮ।
ਇੱਥੇ ਹੇਤ ਦਾ ਅਰਥ ਵੀ ਮੋਹ ਹੈ। ਇਹ ਮੇਰੀ ਮਾਂ, ਇਹ ਮੇਰਾ ਪਿਓ, ਇਹ ਮੇਰਾ ਭਰਾ, ਇਹ ਮੇਰੇ ਰਿਸ਼ਤੇਦਾਰ, ਇਹਨਾਂ 'ਚ ਪਰਮਾਤਮਾ ਦੇਖਣਾ ਮਹਾਨਤਾ ਹੈ, ਪਰ ਸੱਚ ਜਾਣਨਾ ਇਹਨਾਂ ਵਿੱਚ ਕੇਵਲ ਸੰਸਾਰ ਦੇਖਣਾ ਇਹ ਤੁਸ਼ਤਾ ਦਿਖਾਈ ਪੈਂਦੀ ਹੈ।
ਹੇਤੇ ਪਲ ਚਾਏ ਪੁਰਬ ਕਮਾਏ, ਮੇਟ ਨਾ ਸਕਾ ਕੋਈ।
ਪਰ ਇਸ ਹੇਤ ਵਿੱਚ ਪਿਆ ਹੋਇਆ, ਮੋਹ ਵਿੱਚ ਪਕੜਿਆ ਹੋਇਆ, ਪੂਰਬਲੇ ਜਨਮਾਂ 'ਚ ਵੀ ਇਹੀ ਕਮਾਇਆ, ਬਾਰ ਬਾਰ ਆਉਂਦਾ ਜਾਂਦਾ ਹੈ, ਕੋਈ ਮਿਟਾ ਨਹੀਂ ਸਕਦਾ, ਕੋਈ ਰੋਕ ਨਹੀਂ ਸਕਦਾ।
ਜਿਨ ਸ੍ਰਿਸ਼ਟ ਸਾਜੀ ਸੋ ਕਰ ਵੇਖਾ, ਇਸ ਜੇ ਵਡਿਆਵਰ ਨਾ ਕੋਈ।
ਜਿਸਨੇ ਜਗਤ ਨੂੰ ਸਾਜਿਆ ਹੈ ਉਹ ਪੈਦਾ ਕਰਕੇ ਸੰਭਾਲਦਾ ਵੀ ਪਿਆ, ਉਹ ਸਾਡੇ ਸੁਭਾਅ ਨੂੰ ਵੀ ਦੇਖਦਾ ਪਿਆ ਹੈ। ਉਸ ਵਰਗਾ ਵੱਡਾ ਹੋਰ ਦਾਤਾਂ ਦੇਣ ਵਾਲਾ ਕੋਈ ਦਿਖਾਈ ਨਹੀਂ ਪੈਂਦਾ।
ਮਨਮੁਖ ਅੰਦਾ ਤਾਪ ਤਾਪ ਖਪਾ, ਬਿਨ ਸਬਦ ਸਾਂਤ ਨਾ ਆਈ।
ਕੀਤਾ ਕੀ ਜਾਏ, ਮਨ ਦੇ ਪਿੱਛੇ ਲੱਗਣ ਵਾਲਾ ਮਨੁੱਖ ਤਪਦਾ ਰਹਿੰਦਾ, ਕ੍ਰੋਧ ਨਾਲ, ਵਾਸ਼ਨਾ ਨਾਲ, ਈਰਖਾ ਨਾਲ ਬੜਾ ਭੁੱਜਦਾ ਹੈ। ਆਪਣਾ ਸਨਮਾਨ ਨਹੀਂ ਹੋਇਆ ਤਾਂ ਕੋਈ ਗੱਲ ਨਹੀਂ, ਪਰ ਜੇ ਕਿਸੇ ਹੋਰ ਦਾ ਹੋ ਗਿਆ ਤਾਂ ਹੇ ਮੇਰੇ ਵਾਹਿਗੁਰੂ, ਫਿਰ ਟੋਲਰੇਟ ਕਰਨਾ ਬੜਾ ਔਖਾ ਹੈ। ਆਪਣਾ ਮਕਾਨ ਨਹੀਂ ਬਣਿਆ ਕੋਈ ਗੱਲ ਨਹੀਂ, ਪਰ ਕਿਧਰੇ ਦੂਜੇ ਦਾ ਬਣ ਗਿਆ ਵੀ ਦੋ ਮੰਜ਼ਲਾ ਬਣ ਗਿਆ। ਰੱਬ ਨੇ ਮਿਹਰ ਭਰਿਆ, ਹੱਥ ਰੱਖ ਕੇ ਤਿੰਨ ਮੰਜ਼ਲਾ ਬਣਾ ਦਿੱਤਾ, ਫਿਰ ਇਸ ਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ, ਭੁੱਖ ਨਹੀਂ ਲੱਗਦੀ, ਬਿਮਾਰ ਹੋ ਜਾਂਦਾ ਹੈ। ਇਹ ਮਨਮੁੱਖ ਦਾ ਜੀਵਨ ਹੈ। ਤਪ ਤਪ ਕੇ ਉਸਨੂੰ ਮਰਦੇ ਹੋਏ ਦੇਖਿਆ ਜਾ ਸਕਦਾ ਹੈ, ਖਪ ਖਪ ਕੇ ਮਰਦਾ ਪਿਆ ਹੈ। ਨਾਮ ਤੋਂ ਬਿਨਾਂ ਸ਼ਾਂਤੀ ਨਹੀਂ ਪ੍ਰਾਪਤ ਹੁੰਦੀ। ਹਾਂਜੀ,
ਨਾਨਕ ਬਿਨ ਨਾਵੈ ਸਭ ਕੋਈ ਭੁਲਾ,
ਵਾਹ
ਮਾਇਆ ਮੋਹੇ ਖੁਆਈ।
ਮਹਾਰਾਜ ਕਹਿੰਦੇ ਇੱਕ ਦੀ ਗੱਲ ਨਹੀਂ ਹੈ, ਜਿਹੜਾ ਜਿਹੜਾ ਵੀ ਨਾਮ ਨਾਲੋਂ ਟੁੱਟਿਆ ਹੋਇਆ ਸਭ ਭੁੱਲੇ ਹੋਏ, ਭਾਵੇਂ ਪੰਡਿਤ ਹੋਵੇ, ਬੜਾ ਸਿਆਣਾ ਵੇਦ ਵਕਤਾ ਹੋਵੇ, ਬੜਾ ਸਿਆਣਾ ਸੰਗੀਤਕਾਰ ਹੋਵੇ, ਰਾਜਾ ਮਹਾਰਾਜਾ ਹੋਵੇ, ਪ੍ਰੋਫੈਸਰ ਹੋਵੇ, ਡੀਨ ਹੋਵੇ, ਅਜੀ ਕੋਈ ਹੋਵੇ, ਜੇ ਨਾਮ ਨਾਲ ਨਹੀਂ ਜੁੜਿਆ ਹੋਇਆ ਤਾਂ ਫਿਰ ਭਰਮ ਵਿੱਚ ਭੁੱਲਾ ਹੋਇਆ ਦਿਖਾਈ ਪੈਂਦਾ ਅਤੇ ਭੁਲੇਖੇ ਵਿੱਚ ਆਪਣਾ ਜੀਵਨ ਖੋ ਜਾਂਦਾ ਹੈ।
ਇਹੋ ਜਗ ਜਲਤਾ ਦੇਖ ਕੇ ਭੱਜ ਪਏ ਹਰ ਸਰਨਾਈ ਰਾਮ।
ਹਾਂ, ਕੁਝ ਐਸੇ ਮਨੁੱਖ ਵੀ ਹੁੰਦੇ ਨੇ ਜਗਤ 'ਤੇ ਜਿਹੜਾ ਸੜਦੇ ਹੋਏ ਜਗਤ ਨੂੰ ਦੇਖ ਕੇ, ਇੱਕ ਬੇਨਤੀ ਮੈਂ ਆਪ ਜੀ ਦੇ ਚਰਨਾਂ 'ਚ ਰੱਖਣੀ ਚਾਹੁੰਦਾ, ਥੋੜ੍ਹਾ ਜਿਹਾ ਵਕਤ ਦਾ ਤਕਾਜ਼ਾ ਹੈ, ਮੈਂ ਜਲਦੀ ਤੋਂ ਜਲਦੀ ਸਮਾਪਨ ਕਰਨ ਦਾ ਯਤਨ ਕਰਦਾ। ਮੈਂ ਆਪ ਜੀ ਦੇ ਚਰਨਾਂ 'ਚ ਗੁਜ਼ਾਰਿਸ਼ ਰੱਖਣੀ ਚਾਹੁੰਦਾ ਹਾਂ, ਤੁਸੀਂ ਦੇਖ ਲਓ ਤੁਹਾਡੇ ਬੜੇ ਵਿਰੋਧੀ ਜਗਤ 'ਤੇ ਮਿਲਣਗੇ, ਇੱਕ ਨਹੀਂ, ਜਿਸ ਜਿਸ ਪਦਵੀ 'ਤੇ ਤੁਸੀਂ ਬੈਠੇ ਹੋ ਤੁਹਾਡੇ ਨਾਲ ਨਾਲ ਤੁਹਾਡੇ ਵਿਰੋਧੀ ਬੈਠੇ ਨੇ, ਦੁਖੀ ਬੈਠੇ ਨੇ, ਦਿਨ ਰਾਤ ਤੁਹਾਡੇ ਲਈ ਸੂਲਾਂ ਖੜੀਆਂ ਕਰਦੇ ਹੋਏ ਦਿਖਾਈ ਪੈਣਗੇ। ਅਤੇ ਫਿਰ ਅਸੀਂ ਪਤਾ ਕੀ ਸੋਚਦੇ ਹਾਂ, ਮੈਂ ਚਾਰ ਕੰਡੇ ਇਹਦੇ ਘਰ ਵਿੱਚ ਵੀ ਸੁੱਟ ਦੇਵਾਂ, ਇਹ ਵੀ ਚੁੱਭੇ, ਇਸ ਨੂੰ ਵੀ ਤੜਪੇ, ਕਿਤਨਿਆਂ ਦੇ ਘਰ 'ਚ ਸੁੱਟੋਗੇ, ਬਹੁਤ ਲੋਕ ਮਿਲ ਜਾਵਣਗੇ, ਫਿਰ ਕਰਨਾ ਕੀ ਹੈ। ਸਾਹਿਬ ਕਹਿੰਦੇ ਨੇ ਆਪਣੇ ਮਨ 'ਚੋਂ ਦੁਸ਼ਮਣੀ ਦਾ ਹੀ ਕੰਡਾ ਪੁੱਟ ਦੇ, ਵਿਰੋਧ ਦਾ ਹੀ ਕੰਡਾ ਪੁੱਟ ਦੇ। ਮਨ ਆਪਣੇ 'ਤੇ ਬੁਰਾ ਮਿਟਾਨਾ, ਭਿੱਖੇ ਸਗਲ ਸ੍ਰਿਸ਼ਟ ਸਾਜਨਾ, ਸੰਸਾਰ ਤੈਨੂੰ ਸੁੱਖ ਵੀ ਨਹੀਂ ਲੈਣ ਦੇਵੇਗਾ ਜੇ ਤੇਰਾ ਹਿਰਦਾ ਉਹਨਾਂ ਦੇ ਵਿਰੋਧ ਨਾਲ ਭਰਿਆ ਹੈ। ਇਸ ਲਈ ਛੱਡ ਦੇ ਸਾਰਾ ਕੁਝ, ਮੇਰੇ ਸਾਹਿਬ ਜੀਆਂ ਦਾ ਫਰਮਾਨ ਹੈ। ਪਰ ਜਗਤ ਨੂੰ ਸੜਦੇ ਨੂੰ ਦੇਖ ਕੇ ਕੁਝ ਲੋਕ ਦੌੜ ਕੇ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਂਦੇ ਨੇ, ਨਾਮ ਨਾਲ ਨਾਤਾ ਜੋੜ ਲੈਂਦੇ ਹਨ। ਹਾਂਜੀ,
अरदास करी गुरपुरे आगा रख ले वह देहो वडाई राम।
साहब कहंदे मैं अपने गुरु दे चरणां च अरदास करदा हाँ, हे गुरु मैनू रख लो संसार दी तपस तो मोह तो अहंकार विकार तो, मैं तेरे चरण शरण विच हाजर हाँ, ए वड्याई नाम दी मेरी झोली विच पा देवो।
रख ले वहो सरनाई हर नाम वडाई,
अपनी चरण शरण विच रख के ते महान वड्याई दा सोमा अपना नाम मेरी झोली विच पा देवो, ए वड्याई मैनू प्राप्त होवे।
तोदा जे वड्या वरना दाता,
हे प्रभु बाकी जगत दे दाते कोई जांदे होए मंगते नू दो आने दे देवेगा, या कोई दो आने दिखाई देवेगा भई तू इत्थे हट्टा कट्टा मंगदा पिया फिरदा, कोई कपड़ा दे देवेगा, कोई थोड़ा बहुता होर धन दे देवेगा, पर हे प्रभु नाम दा दाता ता तू ही हैगा। तुद जेवड अवर न दाता, तेरे वर्गा दाता रूहे जमीन ते कोई नहीं जो नाम दी दात भी झोली च पा देंदा है।
सेवा लागे सेवड पागे जोग जोग एको जाता,
तो वाकई वड्या भागा वाले मनुख ने जड़े गुरु दी सेवा च लग जाते, गुरु दी आग्या च जड़े आ जाते, सेवा सिमरन नाल नाता जोड़ लेंदे ने, उन्हां नूं सदा सदीवी काल तो वसदा होया एक परमात्मा वो जान लेंदे ने, समझ विच आ जांदा है। हाँ जी,
जात सात संजम करम कमावा बिन गुर गत नहीं पाई,
पर बिना गुरु दी मत तो बिना नाम तो पावे कितने जात सात संजम तीर्थ स्नान ज्ञान वर्त पूजा आदिक काम करदा रहे, हथां विच ज्योतिषियां दीयां मुंदरियां भी पांदा रहे, पता नहीं कौन कदों दे मरे हुए लोकां दीयां कबरां भी हड्डियां विच, कबरां विच हुण हड्डियां भी नहीं रह गई, उन्हां नूं भी मत्था टेकदा रहे, होर बड़े कर्म करदा रहे, पर बिना गुरु दी बख्शिश तों नाम अभ्यास तो गति उच्ची आत्मक अवस्था सहज अडोलता प्राप्त नहीं होवेगी।
नानक तिसन शब्द बुझाए जो जाए पावे हर सरनाई,
गुरु मेहर करके परमात्मा मेहर करके उन्होंने नाम जपण की सोझी पा दें, जेड़े आप जिमें आके महाराज की चरण शरण च बैठे हो इस तरह गुरु की चरण शरण में आ पैंदे ने, गुरमत अनुसार गुरु की चरण शरण में आ पैना की है, गुरु की बख्शी हुई रहत नाल नाता जोड़ना, रहनी रहे सोई सिख मेरा ओ साहेब मैं उसका चेहरा, निंदा नहीं करनी ईरखा नहीं करनी, निंदा है कि फुल नू कंडा कहना, उस्तत है कि किसे दे अवगुणा नू गुण बना के पेश करना, गुरु दी रहत विच जद आ जांदा है फिर ए महान वड्डे वड्डे दुर्गुणा दा उस दे अंदरों त्याग हो जांदा है ते ए खेड बन जांदी है।
जो हर मत दे सायुप जाय होर मत नकाई राम,
फिर उन्हां दे हिरदे अंदर गुरु दी मत आ टिकदी है, होर कोई मत उत्थे रह नहीं जांदी, होर किसे मत नूं परवान नहीं करदा।
अंतर बाहर एक तू आपे देह बुझाई राम,
ते फिर ए वी सोझी आ जांदी अंदर बाहर हर जगह, हे प्रभु तू आप ही है, ए तेरी मेहर तेरे शब्द दे नाम दी कमाई द्वारा पै जांदी है।
आपे देह बुझाई अवर न पाई गुरमुख हार रस चाखिया,
जिन्हां नूं मेहर करके आप सोझी दे देंदा है समझ दे देंदा है अवर न पाई, मतलब ये उन्हां नूं होर कोई मत गुरु तो बिना पाउंदी नहीं, ओ गुरु दी मत अनुसार ही अपने सारे कर्म करदे ने, ऐसा नहीं होंदा कि पता चल गया घर विच पुत्री दा जन्म हो रहा है ते आप ही कातल बन जावन, ओ इस तरह दे काम नहीं करदे, नशे नाल नाता नहीं जोड़दे, ਕਬਰਾਂ ਮੜੀਆਂ ਮਸਾਣਾਂ ਤਾਗਿਆਂ ਤਵੀਤਿਆਂ ਵੱਲ ਉਹਨਾਂ ਨੂੰ ਜਾਂਦੇ ਹੋਏ ਦੇਖਿਆ ਨਹੀਂ ਜਾ ਸਕਦਾ। ਉਹ ਕੇਵਲ ਗੁਰੂ ਦੇ ਨਾਲ ਜੁੜਦੇ ਨੇ। ਅਵਰ ਨਾ ਪਾਈ ਹੋਰ ਮਤ ਕੋਈ ਚੰਗੀ ਹੀ ਨਹੀਂ ਲੱਗਦੀ। ਗੁਰਮੁਖ ਹਰ ਰਸ ਚਾਖਿਆ, ਐਸੇ ਪੁਰਖਾਂ ਨੇ ਗੁਰੂ ਵਾਲੇ ਬਣ ਕੇ ਗੁਰੂ ਦੇ ਰਾਹੀਂ ਨਾਮ ਦਾ ਰਸ ਚੱਖਿਆ ਹੈ, ਚੱਖਦੇ ਹਨ ਤੇ ਚੱਖ ਸਕਦੇ ਹੋ ਆਪ ਸਾਰੇ ਮੇਰੇ ਸਮੇਤ।
ਦਰ ਸਾਚਾ ਸਦਾ ਹੈ ਸਾਚਾ, ਸਾਚਾ ਸ਼ਬਦ ਸੁਭਾਖਿਆ।
ਉਹ ਫਿਰ ਸੁਭਾਖਿਆ ਦਾ ਮਤਲਬ ਹੈ ਪਰਮਾਤਮਾ ਦਾ ਨਾਮ ਆਖਿਆ, ਜ਼ਬਾਨ ਨਾਲ ਵਾਹਿਗੁਰੂ ਵਾਹਿਗੁਰੂ ਆਖਣਾ। ਇਹ ਜਿਹੜੀ ਵਡਿਆਈ ਉਹਨਾਂ ਦੀ ਝੋਲੀ 'ਚ ਪੈ ਜਾਂਦੀ। ਪਰਮਾਤਮਾ ਦੇ ਦਰ 'ਤੇ ਉਹ ਸੱਚੇ ਹੋ ਜਾਂਦੇ ਨੇ, ਪ੍ਰਵਾਨ ਹੋ ਜਾਂਦੇ ਨੇ, ਕਿਉਂਕਿ ਅੰਦਰੋਂ ਕੂੜ ਨਿਕਲ ਜਾਂਦਾ, ਮੋਹ ਪਕੜ ਨਿਕਲ ਜਾਂਦੀ ਹੈ। ਦਰ ਸੱਚ ਹੈ ਸਦਾ ਹੈ ਸੱਚਾ, ਬੜੇ ਮਹਾਂਬੋਲ ਆਖੇ ਮੇਰੇ ਪਾਤਸ਼ਾਹ ਜੀ ਨੇ। ਸੱਚ ਹੈ ਸ਼ਬਦ ਸੁਭਾਖਿਆ, ਪਰਮਾਤਮਾ ਦੇ ਸੱਚ ਸ਼ਬਦ ਨੂੰ ਜਦ ਆਪਣੀ ਜ਼ਬਾਨ ਨਾਲ ਆਖਣ ਲੱਗ ਪੈਂਦੇ ਨੇ, ਜਪਣ ਲੱਗ ਪੈਂਦੇ ਨੇ, ਤਾਂ ਇਹ ਖੇਡ ਬਣਦੀ ਹੈ।
ਘਰ ਮਹਿ ਨਿਜ ਘਰ ਪਾਇਆ ਸਤਿਗੁਰ ਦੀ ਵਡਾਈ।
ਗੁਰੂ ਮਿਹਰ ਕਰਕੇ ਉਹਨਾਂ ਨੂੰ ਇਹ ਵਡਿਆਈ ਦਿੰਦਾ ਹੈ, ਇਹ ਮਾਣ ਝੋਲੀ 'ਚ ਪਾ ਦਿੰਦਾ। ਉਹ ਆਪਣੇ ਹਿਰਦੇ ਘਰ ਵਿੱਚ ਹੀ ਪਰਮਾਤਮਾ ਨੂੰ, ਆਪਣੇ ਘਰ ਨੂੰ, ਨਿਜ ਘਰ ਨੂੰ ਪ੍ਰਾਪਤ ਕਰ ਲੈਂਦਾ, ਆਪਣੇ ਨਿਵਾਸ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਹਨ।
ਨਾਨਕ ਜੋ ਨਾਮ ਰਤੇ ਸੀ ਮਹਿਲ ਪਾਇਨ, ਮਤ ਪਰਵਾਨ ਸੱਚ ਸਾਈ।
ਜਿਹੜੇ ਨਾਮ ਵਿੱਚ ਰੰਗੇ ਜਾਂਦੇ ਹਨ, ਇਹ ਸਾਰੇ ਸ਼ਬਦ 'ਚ ਨਾਮ ਦੀ ਵਡਿਆਈ। ਮੋਹ ਨਾਲੋਂ ਨਾਤਾ ਤੋੜਨਾ, ਮਾਲਕ ਨਾਲ ਨਾਤਾ ਜੋੜਨਾ ਹੈ, ਨਾਮ ਦੀ ਵਡਿਆਈ। ਮੇਰੇ ਸਾਹਿਬ ਨੇ ਬੋਲ ਆਖੇ ਨੇ, ਨਾਨਕ ਜੋ ਨਾਮ ਰਤੇ ਸੇ ਮਹਿਲ ਪਾਏ ਨੇ, ਉਹ ਪਰਮਾਤਮਾ ਵਿੱਚ ਜਾ ਟਿਕਦੇ ਹਨ, ਪਰਮਾਤਮਾ ਮਈ ਹੋ ਜਾਂਦੇ ਨੇ, ਪਰਮਾਤਮਾ ਦਾ ਮਹਿਲ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਮਤ ਪਰਵਾਨ ਸੱਚ ਸਾਈ, ਇਹ ਜਿਹੜੀ ਮਤ ਹੈ ਉਹ ਸੱਚੇ ਨਾਮ ਦੀ ਬਰਕਤ ਸਦਕਾ, ਇਹ ਸੱਚੀ ਮਤ ਗੁਰਮਤ ਸਦਕਾ, ਉਹ ਪੁਰਖ ਪ੍ਰਭੂ ਦੀ ਦਰ ਵਡਿਆਈ ਮਈ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੇ ਹਨ। ਪ੍ਰਭੂ ਦਰ ਉਹਨਾਂ ਨੂੰ ਸਨਮਾਨ ਮਿਲਦਾ ਹੈ। ਸਤਿਗੁਰੂ ਪਾਤਸ਼ਾਹ ਮੇਰਾ ਭਰਿਆ ਸਿਰ 'ਤੇ ਹੱਥ ਰੱਖ ਕੇ ਨਿਵਾਜਣ। ਬਹੁਤ ਸਾਰੇ ਸੱਜਣ ਸੋਚਦੇ ਨੇ ਬਈ ਸ਼ਾਇਦ ਅੱਜ ਸਰੋਪਾ ਦੇ ਦਿੱਤਾ ਅਤੇ ਕੱਲ੍ਹ ਹਾਜ਼ਰੀ ਨਹੀਂ ਹੈਗੀ। ਇਹ ਜਿਹੜਾ ਸਰੋਪਾ ਹੈ ਇਹ ਹਾਜ਼ਰੀ ਸਮਾਪਤ ਕਰਨ ਦਾ ਨਹੀਂ, ਇਹ ਸਰੋਪਾ ਬੰਦੀ ਛੋੜ ਦਿਵਸ ਦੇ ਮਹਾਨ ਸਮਾਗਮ 'ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ, ਦਰਬਾਰ ਸਾਹਿਬ ਵੱਲੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਬਰਕਤਾਂ ਦੇ ਰੂਪ 'ਚ ਪ੍ਰਾਪਤ ਹੋਇਆ। ਕਥਾ ਦੀ ਹਾਜ਼ਰੀ ਕੱਲ੍ਹ ਵੀ ਦਾਸ ਨੇ ਭਰਨੀ ਹੈ। ਔਰ ਆਪ ਜੀ ਨੂੰ ਪਤਾ ਹੈ, ਆਪ ਜੀ ਨੂੰ ਪਤਾ ਹੈ ਬਈ ਮਾਨਣੀਏ ਮਸਕੀਨ ਜੀ ਪੰਥ ਰਤਨ ਗੁਰਮਤ ਵਿੱਦਿਆ ਮਾਰਤੰਡ ਸਾਰੀ ਜ਼ਿੰਦਗੀ ਇਸ ਅਸਥਾਨ 'ਤੇ ਕਥਾ ਦੀ ਹਾਜ਼ਰੀ ਭਰਦੇ ਰਹੇ ਨੇ। ਦਾਸ ਵੀ ਕੋਈ ਅੱਜ ਤੋਂ 25 ਸਾਲ ਪਹਿਲਾਂ ਤੋਂ ਇਸ ਅਸਥਾਨ 'ਤੇ ਉਹਨਾਂ ਦੇ ਨਾਲ ਆ ਕੇ ਹਾਜ਼ਰੀ ਭਰਦਾ ਰਿਹਾ। 25 ਸਾਲ ਦਾਸ ਨੂੰ ਵੀ ਹੋ ਗਏ ਮੰਜੀ ਸਾਹਿਬ ਹਾਜ਼ਰੀਆਂ ਭਰਦਿਆਂ ਹੋਇਆਂ। ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ ਜੋ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਨ, ਉਹਨਾਂ ਨੇ ਇਹ ਕਥਾ ਮਸਕੀਨ ਜੀਆਂ ਨੂੰ ਪ੍ਰੇਰਿਤ ਕਰਕੇ ਪ੍ਰਾਰੰਭ ਕਰਵਾਈ ਸੀ। ਹੁਣ ਤਾਂ ਬਹੁਤ ਮਹਾਨ ਵਿਦਵਾਨ, ਰਸਕ ਵਿਦਵਾਨ, ਜੀਵਨ ਵਾਲੀਆਂ ਹਸਤੀਆਂ ਹਾਜ਼ਰੀ ਭਰਦੀਆਂ ਨੇ। ਬੰਦੀ ਛੋੜ ਦਿਵਸ ਦੇ ਮੌਕੇ ਦਾਸ ਨੂੰ ਬਣੀ ਹੋਈ ਤਰਤੀਬ ਮੁਤਾਬਕ ਇਹ ਸੇਵਾ ਸੁਭਾਗ ਪ੍ਰਾਪਤ ਹੁੰਦਾ। ਦੂਰ ਦਰਾਜ ਤੋਂ ਸੰਗਤਾਂ ਪਹੁੰਚਦੀਆਂ ਨੇ, ਆਨੰਦ ਮਾਣਦੀਆਂ ਨੇ। ਔਰ ਸੱਚ ਜਾਣਨਾ, ਮੈਂ ਸਾਰੇ ਸਾਲ ਦੀਆਂ ਬਰਕਤਾਂ ਇਸ ਦਿਹਾੜੇ ਆ ਕੇ ਲੈ ਜਾਂਦਾ। ਮਸਕੀਨ ਜੀ ਦਾ ਸਾਰਾ ਪਰਿਵਾਰ ਵੀ ਪਹੁੰਚਦਾ, ਅਮਰੀਕਾ ਹੋਣ ਕਿਤੇ ਹੋਣ ਆ ਜਾਂਦੇ। ਦਾਸ ਨੂੰ ਵੀ ਸਤਿਗੁਰੂ ਲਈ ਆਉਂਦੇ ਨੇ। ਇੱਕ ਅੱਧੀ ਵਾਰੀ, ਇੱਕ ਦਫਾ ਦਾਸ ਦਾ ਨਾਗਾ ਬਣਿਆ, ਖਾਸ ਕਾਰਨਾਂ ਕਰਕੇ, ਕੋਈ ਡਾਕੂਮੈਂਟਸ ਦੀ ਪ੍ਰੋਬਲਮ ਕਰਕੇ, ਵਰਨਾ ਗੁਰੂ ਰਾਮਦਾਸ ਮਹਾਰਾਜ ਨੇ ਨਾਗਾ ਪੈਣ ਨਹੀਂ ਦਿੱਤਾ। ਰਾਤੀ ਸਿੰਘ ਸਾਹਿਬ ਜੀ ਦੇ ਕੋਲ ਦਾਸ ਬੈਠਿਆ ਸੀ। ਮੈਂ ਕਿਹਾ ਅਰਦਾਸ ਕਰੋ ਗੁਰੂ ਨਾਗਾ ਨਾ ਪੈਣ ਦੇਵੇ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਮੈਨੂੰ ਕਹਿਣ ਲੱਗੇ ਤੁਸੀਂ ਨਿਮਰਤਾ ਪ੍ਰੇਮ ਨਾਲ ਲੱਗੇ ਰਹੋ, ਜਿਤਨੀ ਦੇਰ ਗੁਰੂ ਰਾਮਦਾਸ ਹੈ ਨੇ ਤੁਹਾਡਾ ਨਾਗਾ ਨਹੀਂ ਪੈਣ ਦੇਣਗੇ। ਅਤੇ ਮੈਂ ਬੇਨਤੀ ਕਰਦਾ ਹਾਂ ਜਿਤਨੇ ਆਪ ਪਹੁੰਚੇ ਹੋ ਗੁਰੂ ਰਾਮਦਾਸ ਮਹਾਰਾਜ ਵਡਿਆਈ ਦੇਵਣ, ਤੁਹਾਡਾ ਵੀ ਨਾਗਾ ਕਦੀ ਨਾ ਪਵੇ, ਸਾਰਾ ਜੀਵਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਦੀ ਬਰਕਤ ਮਾਣਨ ਦਾ ਸਾਨੂੰ ਸੁਭਾਗ ਬਣਿਆ ਰਹੇ। ਸਤਿਗੁਰੂ ਮਿਹਰਾਂ ਭਰਿਆ ਹੱਥ ਰੱਖ ਦੇਵਣ। ਇੱਕ ਬੇਨਤੀ ਮੈਂ ਦਿਵਾਲੀ ਵਾਲੇ ਦਿਨ ਕਰਦਾ ਆਉਂਦਾ ਹਾਂ, ਮਸਕੀਨ ਜੀਆਂ ਨੇ ਕਦੀ ਕਥਾ ਭੇਟਾ ਮੰਜੀ ਸਾਹਿਬ ਤੋਂ ਲਈ ਨਹੀਂ ਸੀ, ਦਾਸ ਵੀ ਨਹੀਂ ਲੈਂਦਾ, ਜੋ ਹੋਰ ਸੰਗਤਾਂ ਦੇ ਜਾਂਦੀਆਂ ਨੇ ਉਹ ਵੀ ਮੈਂ ਮਹਾਰਾਜ ਦੇ ਲੰਗਰਾਂ 'ਚ ਪਾ ਦਿੰਦਾ ਹਾਂ। ਕੱਲ੍ਹ ਦੇ ਦਿਹਾੜੇ ਅਸੀਂ ਮਾਇਆ ਮੰਗ ਲੈਂਦੇ ਆਉਂਦੇ, ਦਿਵਾਲੀ ਤੋਂ ਅਗਲੇ ਦਿਨ ਗੁਰੂ ਕੇ ਲੰਗਰਾਂ ਵਾਸਤੇ ਤੁਹਾਨੂੰ ਬੇਨਤੀ ਹੈ ਵੀ ਮਾਇਆ ਲੈ ਕੇ ਆਏ ਭੇਟਾ ਕਰਨ ਵਾਸਤੇ, ਸਤਿਗੁਰੂ ਜੀ ਦੇ ਚਰਨਾਂ 'ਚ ਹਾਜ਼ਰੀਆਂ ਭਰਨ ਵਾਸਤੇ ਆਪਣਾ ਸਮਾਂ ਵੀ ਅਰਪਣ ਕਰਨਾ ਹੈ, ਆਪਣੀਆਂ ਨੇਕ ਕਮਾਈਆਂ ਦਾ ਦਸਵੰਧ ਵੀ ਅਰਪਣ ਕਰਨਾ। ਵੱਧ ਚੜ ਕੇ ਸਾਰਿਆਂ ਨੇ ਪਹੁੰਚਣਾ ਗੁਰੂ ਦਰਬਾਰ ਦੀਆਂ ਬਰਕਤਾਂ ਚੌਲੀ 'ਚ ਪਰ ਪਾਣੀਆਂ ਨੇ, ਬਾਕੀ ਜੋ ਸਾਹਿਬ ਜੀ ਦੀ ਆਗਿਆ ਹੁਕਮਨਾਮਾ ਕੱਲ੍ਹ ਪ੍ਰਾਪਤ ਹੋਵੇਗਾ, ਕੱਲ੍ਹ ਉਸ ਦੀ ਵਿਚਾਰ ਸਾਂਝੀ ਕਰਾਂਗੇ। ਆਓ ਰਲ ਕੇ ਸਾਰੇ ਜਣੇ ਇਹਨਾਂ ਆਖਰੀ ਦੋ ਪੰਕਤੀਆਂ ਦਾ ਪਾਠ ਕਰੀਏ, ਸਾਰਿਆਂ ਨੇ ਬੋਲਣਾ ਹੈ, ਫਿਰ ਅਰਦਾਸ ਸ਼ਾਮਿਲ ਹੋਵਾਂਗੇ, ਕੋਈ ਰਸਨਾ ਵਾਂਝੀ ਨਾ ਰਹੇ।
ਘਰ ਮਹਿਲ ਘਰ ਪਾਇਆ
ਸਤਿਗੁਰੂ ਦੇਵ ਦਾਈ, ਨਾਨਕ ਜੋ ਨਾਮ ਰਤੇ ਮਹਿਲ ਪਾਇਨਾ, ਮਤ ਪਰਵਾਨ ਸਚ ਸਾਈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ।